ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਖਦਕਾ ਬ੍ਰਹਮਾ ਵਿਸ਼ਨੁ ਸਰਿਤ ਗਣਤ ਤਿਨਕੋ ਮੋਹ ਪਾਇਆ ਮਨ ਮਦਕਾ ਚਬਰਾਸੀ ਲਖ ਜੋ ਨਿਉ ਪਾਈ ਰਿਜਕ ਦੀਆ ਸਭ ਹੂੰ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਕੀ ਆਖੇ ਲਵਡ ਮੇਲ ਤੁਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਿਹਾ ਅੰਮ੍ਰਿਤ ਮੀਠੇ ਜਾ ਕੇ ਬਚਨਾ ਮਨ ਬ੍ਰਹਮਾਦਿਕ ਰੁਦਰ ਆਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀ ਆਖੇ ਲਵਡ ਮੇਲ ਤੁਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਫਿਰਤ ਫਿਰਤ ਪ੍ਰਭਿਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਗਿਆਨੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ
ਗੁਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੋਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭੂ ਹੈ ਮੇਰੇ ਭਾਈ ਜਨਾ ਮੋਕੋ ਗੋਵਿੰਦ 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 ਮਨ ਮੋਹੈ ਗੋਵਿੰਦ 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 ਗੁਣ ਗਾਵਾ ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਤਸਲ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਾਰ ਕਿਰਪਾ ਦਾ ਸਤਿਕਾਰ ਅੰਮ੍ਰਿਤਮਈ ਬਾਣੀ ਆਪਾਂ ਨਿਤਰਾਪਤੀ ਰਲ ਮਿਲ ਕੇ ਸਤਸੰਗੀ ਵਿਚਾਰਦੇ ਹਾਂ ਜੋ ਗੁਰਬਾਣੀ ਦਾ ਰਸ ਹੈ ਲੋਕ ਪ੍ਰਲੋਕ ਦੇ ਸਤਸੰਗ ਜੀ ਕਿਸੇ ਸਥਾਨ ਦੇ ਉੱਤੇ ਐਸਾ ਸਤਸੰਗ ਜੀ ਪ੍ਰੇਮ ਰਸ ਕਿਤੇ ਵੀ ਨਹੀਂ ਪ੍ਰਾਪਤ ਹੁੰਦਾ ਆਪ ਸੱਚੇ ਪਾਤਸ਼ਾਹ ਗਿਆਨ ਵੀ ਦਿੰਦੇ ਹਨ ਔਰ ਭਾਉ ਭਾਉ ਭਗਤੀ ਚ ਲਪੇਟ ਕੇ ਦਿੰਦੇ ਹਨ ਗੁਰਬਾਣੀ ਐਸੀ ਸਤਸੰਗ ਜੀ ਗੁਣਾਂ ਵਿਚ ਭਰਪੂਰ ਹੈ ਹੋਰਾਂ ਗ੍ਰੰਥਾਂ ਵਿਚ ਵੀ ਗਿਆਨ ਬਹੁਤ ਹੈ ਗਿਆਨ ਵਿਚ ਭਰਪੂਰ ਹਨ ਜਿਵੇਂ ਘਰ ਵਿਚ ਸਤਸੰਗ ਜੀ ਖੰਡ ਤਾਂ ਹੋਵੇ ਖੰਡ ਬਹੁਤ ਚਿੱਟੀ ਹੁੰਦੀ ਹੈ ਪਰ ਜੇ ਘਿਓ ਨਾਲ ਹੋਵੇ ਫਿਰ ਤਾਂ ਬਹੁਤ ਹੀ ਆਨੰਦ ਹੈ ਇਕੱਲਾ ਘਿਓ ਨਹੀਂ ਖਾਧਾ ਜਾਂਦਾ ਜਦੋਂ ਖੰਡ ਪਾ ਦੇਈਦੀ ਹੈ ਬਹੁਤ ਹੀ ਸਤਸੰਗ ਜੀ ਆਪਾਂ ਸੁਖੈਨ ਛਕਦੇ ਹਾਂ ਨਾਲੇ ਸਵਾਦ ਹੈ ਇਸ ਨਾਲ ਜਿਹੜਾ ਇਕੱਲਾ ਘਿਓ ਹੈ ਉਹ ਗਿਆਨ ਦੀ ਨਿਆਈ ਹੈ ਖੰਡ ਸਤਸੰਗ ਜਿਹੜੀ ਮਿਸਰੀ ਹੈ ਭਗਤੀ ਦੀ ਨਿਆਈ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਹੈ ਜਿਨ੍ਹਾਂ ਦੇ ਅਵਤਾਰ ਕੱਲ ਨੂੰ ਸਤਸੰਗ ਜੀ ਆਪਾਂ ਮਨਾ ਰਹੇ ਹਾਂ ਖੰਡ ਪਾਠ ਪ੍ਰਾਰੰਭ ਹੈ ਆਪ ਜੀ ਦੀ ਬਾਣੀ ਵਿੱਚੋਂ ਸਤਸੰਗ ਜੀ ਜਿਹੜੇ ਸਿਆਣੇ ਨੇ ਨਾ ਕੇਰਾ ਆਪਣੇ ਨਾਲ ਗੱਲ ਕਰ ਲੈਣ ਉਹ ਪਰਖ ਲੈਂਦੇ ਨੇ ਉਹ ਮੂਰਖ ਹੈ ਕਿ ਚਤਰ ਹੈ ਕਪਟੀ ਹੈ ਕਿ ਸਾਧ ਹੈ ਕਿ ਚੋਰ ਹੈ ਗੱਲਬਾਤ ਕਰੇ ਹੀ ਪਰਖ ਲਿਆ ਬੰਦਾ ਪਰਖ ਲੈਂਦੇ ਨੇ ਇਸ ਤਰ੍ਹਾਂ ਗੁਰਬਾਣੀ ਦੁਆਰਾ ਹੀ ਗੁਰਸਿੱਖਾਂ ਨੂੰ ਸਮਝ ਆ ਜਾਂਦੀ ਹੈ ਕਿ ਹੇ ਵਾਹਿਗੁਰੂ ਹੇ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਦਰਸ਼ਨ ਕਰਕੇ ਸਾਡੇ ਬਜ਼ੁਰਗ ਨਿਹਾਲ ਹੋ ਗਏ ਧੰਨ ਉਹਨਾਂ ਦੀਆਂ ਜ਼ਿੰਦਗੀਆਂ ਜਿਨ੍ਹਾਂ ਨੇ ਤੁਹਾਡੇ ਸਮੇਂ ਜਨਮ ਲੈ ਕੇ ਤੁਹਾਡੇ ਦਰਸ਼ਨ ਕੀਤੇ ਇਹੀ ਜੀ ਬਾਣੀ ਤੁਹਾਡੀ ਰਸਨਾ ਤੋਂ ਨਿਕਲਦੀ ਰਹੀ ਹੈ ਕਿਰਪਾ ਕਰੋ ਇਹ ਗੁਰਬਾਣੀ ਸਾਡੇ ਹਿਰਦੇ ਚ ਵਸ ਜਾਵੇ ਕਾਹਦੇ ਨਾਲ ਭਰੀ ਹੋਈ ਹੈ ਇਕੱਲੀ ਗਿਆਨ ਨਾਲ ਨਹੀਂ ਪ੍ਰੇਮ ਤੇ ਭਾਉ ਭਗਤੀ ਦੇ ਨਾਲ ਵੀ ਭਰੀ ਹੋਈ ਹੈ ਗਿਆਨ ਦੱਸ ਦੇਣਾ, ਬੜੇ ਗ੍ਰੰਥ ਗਿਆਨ ਦੱਸਣ ਵਾਲੇ ਹਨ, ਲੇਕਿਨ ਉਹ ਖੁਸ਼ਕ ਗਿਆਨ ਹੈ। ਗਿਆਨ ਤਾਂ ਸਾਰਾ ਸਿਰੇ ਦਾ ਗਿਆਨ ਹੈ ਸਾਧ ਸੰਗਤ ਜੀ, ਉਹ ਇਹ ਹੈ ਕਿ ਅਹੰ ਬ੍ਰਹਮ, ਕਿ ਮੈਂ ਬ੍ਰਹਮ ਹਾਂ। ਇੱਥੇ ਆ ਕੇ ਸਾਧ ਸੰਗਤ ਜੀ ਸਾਰੇ ਸ਼ਾਸਤਰ ਚੁੱਪ ਕਰ ਜਾਂਦੇ ਨੇ, ਦੱਸ ਦਿੰਦੇ ਨੇ ਤਤੋਂ ਮਸੀ ਅਹੰ ਬ੍ਰਹਮਸਮੀ ਪ੍ਰਗਿਆਨਮਾਨੰਦ ਬ੍ਰਹਮ। ਇਹ ਵੇਦ ਦੇ ਐਨ ਸਿਰੇ ਦੇ ਵਾਕ ਨੇ, ਸਾਰੀ ਦੁਨੀਆਂ ਦੀ ਵਿਦਿਆ ਨਾਲੋਂ ਸਭ ਤੋਂ ਉੱਚੇ ਤੇ ਮੁੱਢ ਵਿਦਿਆ ਦਾ ਸਤਸੰਗ ਜੀ ਵੇਦ ਮੰਨੇ, ਕੋਈ ਲੁਕੀ ਛਿਪੀ ਬਾਤ ਨਹੀਂ। ਲੇਕਿਨ ਉਹਨਾਂ ਦੇ ਵਿੱਚ ਸਭ ਤੋਂ ਉੱਤਮ ਜਿਹੜਾ ਸਤਸੰਗ ਜੀ ਉਪਦੇਸ਼ ਹੈ, ਐਨ ਸਾਰ ਅੰਸ ਜੀ ਭਾਵੇਂ ਨਿਚੋੜ, ਉਹ ਮਹਾਂਵਾਕ ਨੇ ਅਹੰ ਬ੍ਰਹਮ ਅਸਮੀ। ਉਹਨਾਂ ਦਾ ਅਰਥ ਇਹੀ ਹੈ ਕਿ ਮੈਂ ਬ੍ਰਹਮ ਹਾਂ। ਹੁਣ ਜੇ ਆਪਾਂ ਸਾਰੇ ਹੀ ਕਹਿਣ ਲੱਗ ਜਾਈਏ ਮੈਂ ਹੀ ਰੱਬ ਹਾਂ, ਮੈਂ ਰੱਬ ਹਾਂ, ਕਹਿੰਦੇ ਵੀ ਸੰਗਤ ਚ ਆਉਣ ਵਾਲੇ ਤਾਂ ਸਾਰੇ ਹੀ ਰੱਬ ਬਣੇ ਫਿਰਦੇ ਨੇ, ਹੋ ਗਏ ਹੰਕਾਰੀ। ਲੇਕਿਨ ਗੁਰੂ ਘਰ ਦੇ ਅੰਦਰ ਆਪ ਜੀ ਨੇ ਗੁਰਸਿੱਖਾਂ ਨੂੰ ਕਿਹਾ, ਭਾਈ ਨਿਰਮਲ ਬਿਰਤੀ ਤੁਹਾਡੀ ਜਦੋਂ ਆਪਣੇ ਸਰੂਪ ਨੂੰ ਬ੍ਰਹਮ ਤੋਂ ਨਿਆਰੇ ਨਾ ਸਮਝਿਓ, ਹਿਰਦੇ ਗਿਆਨ ਰੱਖਿਓ ਇਹੋ ਜਿਹਾ, ਲੇਕਿਨ ਮੁੱਖੋਂ ਅਹਿਮ ਬ੍ਰਹਮ ਨਾ ਕਿਹੋ। ਹਿਰਦੇ ਗਿਆਨ ਮੁੱਖ ਭਗਤੀ, ਮੁੱਖੋਂ ਭਗਤੀ ਦੇ ਭਗਤਾਂ ਵਾਲੇ ਬਚਨ ਬੋਲਿਓ, ਸੇਵਕਾਂ ਵਾਲੇ ਸੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਸੋ ਸਤਸੰਗਤ ਜੀ ਇਹ ਬਚਨ ਕਰਨ ਦਾ ਕਿਉਂ ਆਪਾਂ ਨੂੰ ਸਤਸੰਗਤ ਜੀ ਪ੍ਰਯੋਜਨ ਹੈ? ਅੱਜ ਦਾ ਸ਼ਬਦ ਆ ਰਿਹਾ ਹੈ ਇਹਦੇ ਚ ਮਹਾਰਾਜ ਨੇ, ਗਿਆਨ ਤੇ ਭਗਤੀ ਹੈ ਔਰ ਭਰੀ ਪਈ ਹੈ, ਔਰ ਹਿਰਦੇ ਚ ਜਿੰਨੀ ਨਿਮਰਤਾ ਗੁਰੂ ਰਾਮਦਾਸ ਜੀ ਦੇ ਹੈ। ਸਤਸੰਗਤ ਜੀ ਕਿਤੇ ਤੁਸੀਂ ਆਪਾਂ ਕਿਸੇ ਬਨੌਟੀ ਗੁਰੂਆਂ ਚ ਤੱਕੋਗੇ ਨਹੀਂ। ਬਾਬਾ ਸ੍ਰੀ ਚੰਦ ਜੀ ਦਰਸ਼ਨਾਂ ਨੂੰ ਆਏ ਅੰਮ੍ਰਿਤਸਰ ਸਾਹਿਬ, ਉਮਰ ਦੇ ਵੱਡੇ ਸੀ, ਗੁਰੂ ਰਾਮਦਾਸ ਜੀ ਦਾ ਦਾੜਾ ਬਹੁਤ ਲੰਮਾ ਸੀ, ਕਹਿੰਦੇ ਗੁਰੂ ਕਿਹਾ ਨੇ ਦਾੜਾ ਕਿੱਡਾ ਵਧਾਇਆ, ਐ ਕਹਿਤਾ। ਅੱਜ ਆਪਾਂ ਕਿਸੇ ਨੂੰ ਕਹਿ ਦਈਏ ਤੂੰ ਦਾੜਾ ਵਧਾਈ ਫਿਰਦਾ, ਜਦੇ ਹੀ ਲੜ ਪੈਂਦੇ ਤੂੰ ਕੌਣ ਆ ਵੀ ਕਹਿਣ ਵਾਲਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਬਾਬਾ ਜੀ ਆਪ ਜੈਸੇ ਮਹਾਂਪੁਰਖਾਂ ਦੇ ਮੈਂ ਚਰਨ ਧੂੜ ਝਾੜਨ ਵਾਸਤੇ ਦਾੜਾ ਵਧਾਇਆ ਹੋਇਆ। ਜਦੇ ਹੀ ਸ੍ਰੀ ਚੰਦ ਕਹਿੰਦਾ ਹਾਂ ਇੰਨਾ ਗੁਣਾ ਕਰਕੇ ਤਾਂ ਤੁਸੀਂ ਗੁਰੂ ਹੋ, ਅਸੀਂ ਨਾ ਗੁਰੂ ਬਣ ਜਾਂਦੇ ਪਿਤਾ ਤੋਂ ਬਾਅਦ ਜੇ ਆਹ ਗੁਣ ਸਾਡੇ ਚ ਹੁੰਦੇ। ਇਹ ਗੁਣ ਸਾਡੇ ਚ ਨਹੀਂ ਆਏ, ਬਾਬਾ ਸ੍ਰੀ ਚੰਦ ਕਹਿੰਦਾ, ਜਦੇ ਹੀ ਮੱਥਾ ਟੇਕਿਆ ਸਤਸੰਗ ਜੀ ਨਿਵੇ ਸੋ ਗੌਰਾ ਹੋਏ। ਐਸੇ ਗੁਣਾਂ ਚ ਭਰਪੂਰ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਹਨ, ਜੋ ਸਤਸੰਗ ਜੀ ਸ਼ਬਦ ਰਸਨਾ ਤੋਂ ਉੱਚਰ ਰਹੇ ਨੇ। ਆਓ ਭਾਈ, ਗੁਰੂ ਸ਼ਬਦ ਨਾਲੋਂ ਵੱਖਰਾ ਨਹੀਂ ਹੈ, ਇਹ ਭਾਵਨਾ ਧਾਰ ਕੇ ਆਪਾਂ ਗੁਰਬਾਣੀ ਵਿਚਾਰਦੇ ਹਾਂ। ਇਹ ਮਹਾਰਾਜ ਦੁਨੀਆਂ ਫੋਟੋਆਂ ਦਾ ਧਿਆਨ ਧਾਰਦੀ, ਅਸੀਂ ਤੁਹਾਡੇ ਸ਼ਬਦ ਦਾ ਧਿਆਨ ਧਾਰਦੇ ਹਾਂ। ਸ਼ਬਦ ਤੁਹਾਡਾ ਅਸਲੀ ਰੂਪ ਹੈ, ਨਕਲੀ ਮੂਰਤ ਅਸਲੀ ਨਾਮ। ਮੂਰਤ ਨਕਲੀ ਹੈ, ਪਤਾ ਨਹੀਂ ਕਿਹਨੇ ਬਣਾਈ ਕਿਹਨੇ ਨਹੀਂ, ਜਿਹੜਾ ਨਾਮ ਹੈ ਮਹਾਰਾਜ ਤੁਹਾਡਾ ਅਸਲੀ ਹੈ। ਸੋ ਪ੍ਰੇਮੀਓ, ਜੋ ਆਪ ਜੀ ਸਤਸੰਗੀ ਸਿੱਖਿਆ ਦੇ ਰਹੇ ਹਨ ਉਹ ਆਪਾਂ ਆਓ ਵਿਚਾਰੀਏ।
ਗੁਜਰੀ ਮਹੱਲਾ ਚੌਥਾ।
ਗੁਜਰੀ ਰਾਗਣੀ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਉਚਾਰਦੇ ਹਨ,
ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ।
ਹੇ ਭਾਈ, ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਆਪਾਂ ਸਾਰੇ ਸੁਰਤੇ ਬਣ ਕੇ ਬੈਠੇ ਹਾਂ, ਕੋਈ ਸ਼ਬਦ ਇਹਦੇ ਚ ਔਖਾ ਅਰਥ ਵਾਲਾ ਤਾਂ ਨਹੀਂ ਹੈ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਅਰਥ ਕਰਨੇ ਬੜੇ ਔਖੇ ਹਨ, ਅਰਥ ਕੀ ਕਰਾਂਗੇ, ਕਿੱਧਰਲੇ ਪਾਸੇ ਨੂੰ ਕਿੱਧਰਲਾ ਸ਼ਬਦ ਉਲਟਾ ਕੇ ਲਾਵਾਂਗੇ। ਹੇ ਪ੍ਰੇਮੀਓ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੋਣੇ ਕਰਕੇ ਉਹਨੂੰ ਗੋਬਿੰਦ ਨਾਉਂ ਪਿਆ ਹੈ। ਬਿੰਦ ਦਾ ਅਰਥ ਹੈ ਪ੍ਰਕਾਸ਼ ਕਰਨ ਵਾਲਾ। ਗੋ ਨੌ ਇੰਦਰੀਆਂ ਦੀਆਂ ਆ ਜਿਹੜੀਆਂ ਅੱਖਾਂ ਕੰਨ, ਇਹਨਾਂ ਦੇ ਅੰਦਰ ਹੈ ਜਿਹੜੀ ਸੱਤਾ ਹੈ ਗਿਆਨ ਦੀ ਪ੍ਰਾਪਤੀ ਕਰਨ ਦੀ, ਉਹਦਾ ਹੀ ਪ੍ਰਕਾਸ਼ ਹੈ। ਗੋ ਨੌ ਬਾਣੀ ਦਾ ਵੀ ਹੈ, ਬਾਣੀ ਦੁਆਰਾ ਸਤਸੰਗ ਦਾ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਔਰ ਦੂਸਰੇ ਪਕਸ਼ ਦੇ ਅੰਦਰ ਦੁਆਪਰ ਦੇ ਅੰਦਰ ਕ੍ਰਿਸ਼ਨ ਦਾ ਨਾਂ ਗੋਬਿੰਦ ਸੀ, ਲੋਕ ਗੋਬਿੰਦ ਗੋਬਿੰਦ ਦਾ ਜਾਪ ਜਪਿਆ ਕਰਦੇ। ਸੋ ਜਿਤਨੇ ਪਰਮੇਸ਼ੁਰ ਦੇ ਨਾਮ ਨੇ ਉਹ ਸਾਰੇ ਸਤਿਕਾਰਯੋਗ ਨੇ। ਦਰਿਆ ਦੇ ਉੱਤੇ ਬੇੜੀਆਂ ਸਭ ਖੜੀਆਂ ਹੁੰਦੀਆਂ, ਘੱਟ ਕੋਈ ਵੀ ਨਹੀਂ ਬੇੜੀ ਹੈ ਜਿਹਦੇ ਤੇ ਚੜੋਗੇ ਨੇ ਪਾਰ ਕਰ ਦੇਣਾ। ਪਰ ਆਪਾਂ ਤਾਂ ਭਾਈ ਉਸੇ ਬੇੜੀ ਦੀ ਸੁੱਖ ਮਨਾਉਣੀ ਹੈ ਜਿਹੜੀ ਤੇ ਆਪਾਂ ਸਵਾਰ ਹਾਂ, ਪਰ ਦੂਜੀ ਬੇੜੀ ਦੀ ਨਿੰਦਿਆ ਨਹੀਂ ਕਰਨੀ। ਨਾਮ ਸਾਰੇ ਹੀ ਪਰਮੇਸ਼ੁਰ ਦੇ ਪਾਰ ਕਰਨ ਵਾਲੇ ਨੇ। ਕਿਹੜਾ ਨਾਮ ਹੈ ਦੁਨੀਆਂ ਦੇ ਉੱਤੇ ਜਿਹੜਾ ਗੁਰਬਾਣੀ ਚ ਨਹੀਂ ਆਇਆ? ਰਾਮ, ਗੋਬਿੰਦ, ਦਮੋਦਰ, ਬੇਅੰਤ ਸਤਸੰਗ ਜੀ ਨਾਮ ਨੇ। ਸੱਤ ਨਾਮ ਤੇਰਾ ਪਰਾ ਪੂਰਬਲਾ ਆਪਾਂ ਨੂੰ ਮਹਾਰਾਜ ਵਾਹਿਗੁਰੂ ਨਾਮ ਜਹਾਜ਼ ਤੇ ਚੜਾਇਆ ਹੈ। ਇਸ ਕਰਕੇ ਅਧਿਕ ਤੋਂ ਅਧਿਕ ਸਾਰਿਆਂ ਨਾਵਾਂ ਨਾਲੋਂ ਵਾਹਿਗੁਰੂ ਨਾਮ ਵੱਡਾ ਵੀ ਹੈ। ਇਹ ਭਾਈ ਸਦਾ ਵਾਸਤੇ ਗੁਰਸਿੱਖ ਨੇ ਜਪਣਾ ਹੈ। ਆਪ ਜੀ ਕਹਿੰਦੇ ਨੇ ਇਹ ਪ੍ਰੇਮੀਓ, ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ। ਪ੍ਰੀਤਮ ਕਿਹਨੂੰ ਕਹਿੰਦੇ ਹੈ? ਪਰਮ ਪ੍ਰੇਮ ਦਾ ਅਸਪਦ ਰੂਪ ਹੋਵੇ ਜਿਹੜਾ ਉਹਨੂੰ ਪ੍ਰੀਤਮ ਕਹਿੰਦੇ ਹੈ। ਪ੍ਰੀਤਮ ਸਿੱਧਾ ਅਰਥ ਪਿਆਰੇ ਦਾ ਹੈ। ਪਿਆਰਿਆਂ ਦੀਆਂ ਵੀ ਕਿਸਮਾਂ ਨੇ। ਇੱਕ ਉਹ ਨੇ ਜੇ ਤੁਸੀਂ ਪਿਆਰ ਕਰੋ ਤਾਂ ਉਹ ਦੂਸਰਾ ਵੀ ਕਰਦਾ ਹੈ। ਕਹਿੰਦੇ ਵੀ ਉਹਦੇ ਨਾਲ ਪਿਆਰ ਛੱਡ ਗਿਆ, ਕਹਿੰਦਾ ਉਹ ਹਟ ਗਿਆ ਮੈਂ ਵੀ ਹਟ ਗਿਆ ਪਿਆਰ ਕਰਨ ਨੂੰ। ਇੱਕ ਤਾਂ ਇਹ ਸਟੇਜ ਹੈ ਪਿਆਰ ਦੀ। ਇੱਕ ਤੁਸੀਂ ਨਾ ਕਰੋ ਉਹ ਫਿਰ ਵੀ ਕਰੀ ਜਾਂਦਾ ਹੈ। ਪੁੱਤਰ ਧੀ ਮਾਂ ਬਾਪ ਨਾਲ ਪਿਆਰ ਨਹੀਂ ਕਰਦੇ, ਉਹ ਮੋਹ ਦੇ ਮਾਰੇ ਫਿਰ ਵੀ ਪਿਆਰ ਕਰਦੇ ਹਨ। ਉਦੋਂ ਤੀਜੀ ਸਤਸੰਗ ਦੀ ਪਦਵੀ ਉਹ ਹੈ ਮੂਹਰਿਓ ਗਾਲਾਂ ਪੈਣ ਆਪਾਂ ਉਹਦੇ ਨਾਲ ਪਿਆਰ ਕਰੀਏ, ਆਪਣੀ ਕੋਈ ਨਿੰਦਿਆ ਕਰੇ, ਆਪਣੇ ਹਰ ਵੇਲੇ ਸਤਸੰਗ ਦੀ ਜਾਨ ਦਾ ਖਤਰਾ ਹੋਵੇ ਜਿਹਦੇ ਕੋਲੋਂ, ਆਪਾਂ ਉਹਦੇ ਨਾਲ ਵੀ ਪਿਆਰ ਕਰੇ ਨਾ ਜਿਹੜਾ, ਉਹਨੂੰ ਕਹਿੰਦੇ ਅਪ੍ਰੀਤਮ। ਹੁਣ ਇਹ ਗੁਣ ਤਾਂ ਭਾਈ ਵਾਹਿਗੁਰੂ ਚ ਹੀ ਹੈ, ਹੋਰ ਤਾਂ ਕੋਈ ਐਡਾ ਐਡੇ ਮਾਦੇ ਵਾਲਾ ਨਹੀਂ ਜਿਹੜਾ ਉਧਰੋਂ ਦੂਸਰਾ ਸਤਸੰਗ ਆਪਾਂ ਨੂੰ ਨੁਕਸਾਨ ਪਹੁੰਚਾਵੇ ਆਪਾਂ ਫੇਰ ਵੀ ਉਹਦੇ ਨਾਲ ਪਿਆਰ ਕਰੀਏ। ਤਾਂ ਵਾਹਿਗੁਰੂ ਨੂੰ ਭਾਈ ਪ੍ਰੀਤਮ ਕਿਹਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਭਾਈ ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ। ਗੋਬਿੰਦ ਜੋ ਪਰਮੇਸ਼ੁਰ ਹੈ ਉਹ ਭਾਈ ਸਾਡੇ ਮਨ ਦਾ ਵੀ ਪਿਆਰਾ ਹੈ ਔਰ ਤਨ ਕਰਕੇ ਵੀ ਸਾਨੂੰ ਪਿਆਰਾ ਹੈ। ਕਹਿੰਦੇ ਜੀ ਮਿਲੂਗਾ ਕਿਵੇਂ? ਮਿਲ
ਮਿਲ ਸਤ ਸੰਗਤ ਸ਼ਬਦ ਮਨ ਮੋਹ।
ਮਿਲ ਸਤ ਸੰਗਤ, ਜੇ ਕਿਤੇ ਉਹਨੂੰ ਮਿਲਣਾ ਹੋਵੇ ਤਾਂ ਸਤਸੰਗਤ ਵਿੱਚੋਂ ਮਿਲੂਗਾ। ਉਹਨੇ ਸਤਸੰਗਤ ਜੀ ਐਸਾ ਪਰਮੇਸ਼ੁਰ ਪਿਆਰਾ ਹੈ, ਜੇ ਉਸ ਨੂੰ ਮਿਲਣਾ ਹੈ ਤਾਂ ਪਹਿਲਾਂ ਸਤਸੰਗਤ ਨਾਲ ਮਿਲੋ ਜਾ ਕੇ, ਫਿਰ ਮਿਲਪੂ। ਕਿੱਥੋਂ ਮਿਲੇਗਾ? ਮਨ ਮੋਹ ਹੈ, ਮਨ ਦੇ ਵਿੱਚ ਹੀ ਹੈ, ਹੈ ਮਨ ਦੇ ਵਿੱਚ ਹੀ ਮਿਲੇਗਾ ਸਤਸੰਗਤ ਦੁਆਰਾ। ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਿਆ ਹੈ। ਮਿਲ ਸਤਸੰਗਤ, ਫੜੋ ਪੰਕਤੀ ਇਹੀ,
ਮਿਲ ਸਤਸੰਗਤ ਸ਼ਬਦ ਮਨ ਮੋਹ ਹੈ।
ਸ਼ਬਦ ਨਾ ਹੁੰਦਾ ਉਪਦੇਸ਼ ਦਾ, ਸਤਸੰਗਤ ਵਿੱਚ ਉਪਦੇਸ਼ ਮਿਲੇਗਾ ਉਹਦੀ ਪ੍ਰਾਪਤੀ ਦਾ। ਉਪਦੇਸ਼ ਕੀ ਹੈ? ਅਗਲੀ ਪੰਕਤੀ ਦੱਸਦੇ ਹਨ,
ਜਪ ਗੋਬਿੰਦ ਗੋਬਿੰਦ ਧਿਆਈਐ।
ਇੱਥੇ ਆ ਕੇ ਸਤਸੰਗ ਉਪਦੇਸ਼ ਕੀ ਮਿਲਦਾ ਹੈ? ਜਪ ਗੋਬਿੰਦ ਗੋਬਿੰਦ ਧਿਆਈਐ। ਰਸਨਾ ਨਾਲ ਪ੍ਰੇਮੀਆਂ ਗੋਬਿੰਦ ਨੂੰ ਜਪ ਔਰ ਮਨਵਾਣੀ ਦਾ ਵਿਸ਼ਾ ਨਹੀਂ ਜਿਹੜਾ ਉਸ ਨੂੰ ਧਿਆਈਦਾ। ਕਿਹਦੇ ਨਾਲ? ਮਨ ਨਾਲ ਧਿਆਈਦਾ, ਰਸਨਾ ਨਾਲ ਜਪੀਦਾ। ਜਪਣਾ ਕਰ ਰਸਨਾ ਦੇ ਨਾਲ, ਧਿਆਤਾ ਧਿਆਨ ਧੇ ਦੀ ਤਿਰਕਟੀ ਨੂੰ ਬਿੰਨ ਕਰਕੇ ਗੋਬਿੰਦ ਨੂੰ ਮਨ ਨਾਲ ਧਿਆਉਣਾ ਕਰ।
ਸਭ ਕੋ ਦਾਨ ਦੇ ਪ੍ਰਭੂ ਹੈ,
ਉਹ ਕਿਹਾ ਜਾ ਸਾਰਿਆਂ ਨੂੰ ਦਾਨ ਦੇਣ ਵਾਲਾ ਪਰਮੇਸ਼ੁਰ ਉਹ ਹੈ। ਇਹ ਉਪਦੇਸ਼ ਸੰਗਤ ਵਿੱਚੋਂ ਮਿਲੇਗਾ। ਜਿਹੜਾ ਪਿਆਰਾ ਮਨ ਬਾਣੀ ਸੀਰ ਦਾ ਪਿਆਰਾ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜੇ ਕਿਸੇ ਨੇ ਵਾਹਿਗੁਰੂ ਨੂੰ ਮਿਲਣਾ ਹੈ ਉਹ ਪਹਿਲਾਂ ਸਤਸੰਗਤ ਚ ਮਿਲ ਜਾਵੇ। ਸਤਸੰਗਤ ਜਦੋਂ ਮਿਲੇਗਾ ਉਸ ਨੂੰ ਫਿਰ ਸ਼ਬਦ ਉਪਦੇਸ਼ ਮਿਲੇਗਾ। ਉਪਦੇਸ਼ ਕੀ ਹੈ? ਰਸਨਾ ਕਰਕੇ ਜਪਣਾ ਗੋਬਿੰਦ ਨੂੰ, ਮਨ ਕਰਕੇ ਉਸ ਨੂੰ ਧਿਆਉਣਾ, ਨਾਲੇ ਇਹ ਨਾਚਾ ਨੇਚਾ ਰੱਖਣਾ ਸਾਰਿਆਂ ਨੂੰ ਪਰਮੇਸ਼ਰ ਹੀ ਦਾਨ ਦੇਣ ਵਾਲਾ, ਦੇ ਦਿੱਤੀ ਹੈ ਤਾਂ ਉਹਨੇ ਦਿੱਤੀ ਹੈ, ਇਹਨੂੰ ਰੋਜੀ ਦੇਊਗਾ ਤਾਂ ਉਹ ਦੇਊਗਾ, ਇਹਦੇ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਪੁੱਤ ਧੀ ਹੋਰ ਪਦਾਰਥ ਨੇ ਸਭ ਉਹੀ ਦੇਣ ਵਾਲਾ ਹੈ। ਇਹ ਨੇਚਾ ਕਰਕੇ ਜਦ ਉਹਦੇ ਤੇ ਵੋਟ ਰੱਖ ਕੇ ਧਿਆਵਾਂਗੇ, ਫਿਰ ਕਹਿੰਦੇ ਭਾਈ ਸੰਗਤ ਦੇ ਪ੍ਰਤਾਪ ਕਰਕੇ ਮਨ ਮੋਹ ਹੈ, ਉਹ ਮਨ ਦੇ ਵਿੱਚ ਹੀ ਹੈ, ਉਹ ਪ੍ਰਾਪਤ ਹੋ ਜਾਵੇਗਾ, ਮਿਲ ਜਾਵੇਗਾ।
ਮੇਰੇ ਭਾਈ ਜਨਾ ਮੋਹ ਕੋ,
ਆਹ ਸਤਸੰਗ ਦੀ ਸਿਫਤਾਂ ਗੁਰੂ ਦੇ ਅੰਦਰ। ਕਿਸੇ ਗੁਰੂ ਨੇ ਦੁਨੀਆਂ ਦੇ ਨੇ ਆਪਣੇ ਸੇਵਕਾਂ ਨੂੰ ਭਾਈ ਜਨਾ ਕਹਿ ਕੇ ਨਹੀਂ ਬੁਲਾਇਆ, ਹੇ ਸ਼ਿਸ਼, ਹੇ ਚੇਲੇ, ਹੇ ਚਾਟੜੇ, ਐ ਕਹਿ ਕੇ ਬੁਲਾਉਂਦੇ ਨੇ। ਆਪ ਜੀ ਕੀ ਕਹਿੰਦੇ, ਮੇਰੇ ਭਾਈ ਜਨਾ, ਹੇ ਮੇਰੇ ਗੁਰਸਿੱਖੋ ਭਾਈਓ,
ਗੋਬਿੰਦ 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 ਮਨ ਮੋਹ,
ਸਾਡੇ ਮਨ ਨੂੰ ਮੋਹਿਤ ਕਰ ਰਿਹਾ ਹੈ ਗੋਬਿੰਦ ਪਰਮੇਸ਼ਰ ਹੈ ਜਿਹੜਾ ਪਹਿਲਾਂ ਵੀ ਕਿਸੇ ਨੂੰ ਮੋਹਿਤ ਕੀਤਾ। ਇਹ ਤਾਂ ਲੁਕੀ ਛਿਪੀ ਬਾਤ ਨੀ, ਜਿਹਨਾਂ ਰਾਸਾਂ ਦੇਖੀਆਂ ਪਤਾ ਸਾਰੀਆਂ ਗੋਕਲ ਦੀਆਂ ਗੋਪੀਆਂ ਕ੍ਰਿਸ਼ਨ ਨੇ ਮੋਹਿਤ ਕਰ ਲਈਆਂ। ਇਹ ਕੋਈ ਲੁਕੀ ਛਿਪੀ ਬਾਤ ਨੀ, ਮੋਹਣੀ ਅਵਤਾਰ ਧਾਰ ਕੇ ਨਾਲੇ ਦੇਵਤੇ ਮੋਹਿਤ ਕਰ ਲਏ, ਨਾਲੇ ਰਾਕਸ਼ ਮੋਹਿਤ ਕਰ ਲਏ। ਜੇ ਦੋ ਬੰਦਿਆਂ ਦਾ ਝਗੜਾ ਹੋਵੇ, ਉਹਦੇ ਕੋਲੋਂ ਨਿਆਂ ਕਰਾ ਸਕਦੇ ਨੇ ਜਿਨ੍ਹਾਂ ਦੇ ਦੋਨਾਂ ਧਿਆਨ ਨੂੰ ਭਰੋਸਾ ਹੈ। ਜਦੋਂ ਸਮੁੰਦਰ ਚੋਂ ਅੰਮ੍ਰਿਤ ਰੱਖ ਕੇ ਕੱਢਿਆ, ਦੇਵਤੇ ਕਹਿਣ ਅਸੀਂ ਨੀ ਸ਼ਰਾਬ ਲੈਣੀ, ਰਾਕਸ਼ ਕਹਿਣ ਅਸੀਂ ਨੀ ਸ਼ਰਾਬ ਲੈਣੀ, ਅਸੀਂ ਅੰਮ੍ਰਿਤ ਲੈਣਾ, ਉਹ ਕਹਿੰਦੇ ਅਸੀਂ ਅੰਮ੍ਰਿਤ ਲੈਣਾ। ਜਿਉਂ ਝਗੜਾ ਪਿਆ, ਸਤਸੰਗ ਜੀ ਭਗਵਾਨ ਨੇ ਮੋਹਣੀ ਅਵਤਾਰ ਧਾਰ ਕੇ ਦੋਨੋਂ ਧਿਰਾਂ ਮੋਹਿਤ ਕਰ ਲਈਆਂ। ਕਹਿੰਦੇ ਦੱਸੋ, ਕਹਿੰਦੇ ਹਾਂ ਜੀ, ਜਿਵੇਂ ਤੁਸੀਂ ਨਿਵੇੜ ਦਿਓਗੇ ਉਸੇ ਤਰ੍ਹਾਂ ਤੁਹਾਨੂੰ ਪ੍ਰਵਾਨ। ਸਾਰੇ ਦੇਵਤੇ ਰਾਕਸ਼ਾਂ ਨੂੰ ਜਿਹੜਾ ਮੋਹਿਤ ਕਰਨ ਵਾਲਾ ਹੈ ਔਰ ਕੀਤੇ ਨੇ ਔਰ ਸਦਾ ਸਦਾ ਮੋਹਿਤ ਕਰਦਾ ਚੜਿਆ ਆ ਰਿਹਾ ਹੈ। ਮਾਤਾ ਸਤਸੰਗ ਜੀ ਭਾਗ ਭਰੀ ਨੂੰ ਪੁੱਛੋ, ਸ੍ਰੀਨਗਰ ਵਾਲੀ ਨੂੰ, ਜਿਸ ਵੇਲੇ ਛੇਵੇਂ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਕਿੰਨਾ ਕੁ ਮਨ ਮਸਤ ਹੋ ਗਿਆ, ਮੋਹਿਤ ਹੋ ਗਿਆ। ਨੌਵੇਂ ਪਾਤਸ਼ਾਹ ਢਾਕੇ ਚ ਗਏ, ਬਲਾਕੀ ਦਾਸ ਮਸੰਦ ਸੀ, ਉਹਦੀ ਮਾਤਾ ਨੂੰ ਦੇ ਹਿਰਦੇ ਨੂੰ ਪੁੱਛੋ ਕਿ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਕਿੰਨਾ ਕੁ ਆਨੰਦ ਹੋ ਗਿਆ, ਕਿਤਨਾ ਸਤਸੰਗ ਜੀ ਮਨ ਦੀ ਬਿਰਤੀ ਨੇ ਮੋਹਿਤ ਹੋਣਾ ਕੀਤਾ। ਹੱਥ ਜੋੜ ਕੇ ਕਹਿੰਦੀ, ਮਹਾਰਾਜ ਮੈਂ ਤੁਹਾਡੀ ਫੋਟੋ ਖਿਚਾ ਲਵਾਂ। ਉਦੋਂ ਆ ਕੈਮਰੇ ਕੁਮਰੇ ਤਾਂ ਨਹੀਂ ਸੀ, ਮਹਾਰਾਜ ਨੇ ਆਗਿਆ ਦੇ ਦਿੱਤੀ, ਚਿੱਤਰਕਾਰ ਹੁੰਦੇ ਸੀ ਉਦੋਂ। ਚਿੱਤਰਕਾਰ ਨੇ ਮੂਹਰੇ ਬਹਿ ਜਾਣਾ ਕਾਗਜ਼ ਕਲਮ ਲੈ ਕੇ, ਸਾਹਮਣੇ ਦੇਖ ਦੇਖ ਕੇ ਉਹੀ ਜਿਹਾ ਚਿੱਤਰ ਲੈਂਦੇ ਸੀ। ਚਿੱਤਰ ਰਿਹਾ ਹੈ ਬੈਠਾ, ਪਰ ਸਤਿਗੁਰਾਂ ਦਾ ਸਰੀਰ ਚਿੱਤਰਿਆ ਗਿਆ, ਚਿਹਰਾ ਨਹੀਂ ਉਹਦੇ ਕੋਲੋਂ ਚਿੱਤਰਿਆ ਗਿਆ। ਜਦੋਂ ਮਹਾਰਾਜ ਦੇ ਚਿਹਰੇ ਵੱਲ ਦੇਖੇ, ਜਿਵੇਂ ਸੂਰਜ ਵੱਲ ਨਹੀਂ ਕੋਈ ਦੇਖ ਸਕਦਾ, ਐ ਮਹਾਰਾਜ ਦਾ ਚਿਹਰਾ ਚੁੰਧਿਆ ਜਾਣ ਅੱਖਾਂ। ਉਸੇ ਵੇਲੇ ਸਤਿਗੁਰਾਂ ਨੇ ਉਹਦੇ ਕੋਲੋਂ ਫੜ ਕੇ ਕਲਮ ਆਪ ਆਪਣਾ ਚਿਹਰਾ ਚਿੱਤਰ ਦਿੱਤਾ। ਉਹਨਾਂ ਨੂੰ ਪੁੱਛੋ, ਭਾਈ ਪਰਮੇਸ਼ਰ ਕਿਵੇਂ ਕਿੰਨਾ ਕੁ ਮੋਹਿਤ ਕਰਨ ਵਾਲਾ ਹੈ। ਜਿਨ੍ਹਾਂ ਗੁਰਸਿੱਖਾਂ ਦਾ ਹਿਰਦੇ ਚ ਭਾਵਨਾ ਪ੍ਰੇਮ ਹੈ, ਉਹਨਾਂ ਨੂੰ ਪੁੱਛੋ, ਸਤਸੰਗ ਜੀ ਇਹਨਾਂ ਦੇ ਅੰਦਰ ਵਿਛੋੜੇ ਦਾ ਦੁੱਖ ਹੈ, ਕਿੰਨਾ ਕੁ ਵਾਹਿਗੁਰੂ ਦੇ ਸਤਸੰਗ ਜੀ ਖਿੱਚ ਹੈ ਮਨ ਦੇ ਅੰਦਰ। ਵਿਵਹਾਰਕ ਲੈਣ ਵਿੱਚ ਪੁੱਛੋ ਮਾਈਆਂ ਨੂੰ ਕਿ ਪੁੱਤ ਦੇ ਉੱਤੇ ਕਿੰਨਾ ਕੁ ਉਹਨਾਂ ਦਾ ਮਨਮੋਹ ਹੈ। ਸੋ ਆਪ ਜੀ ਕਹਿੰਦੇ ਹਨ, ਮੇਰੇ ਭਾਈ ਜਨਾ, ਹੇ ਮੇਰੇ ਭਰਾਵੋ ਗੁਰਸਿੱਖੋ, ਜਿਹੜੇ ਗੁਰੂ ਅਮਰਦਾਸ ਜੀ ਤੋਂ ਬਰੋਸਾਏ ਹੋਏ ਗੁਰਸਿੱਖ ਨੇ, ਉਹਨਾਂ ਨੂੰ ਆਪ ਆਪਣੇ ਬਰਾਬਰ ਦੇ ਸਮਝਦੇ ਹਨ, ਭਾਵੇਂ ਆਪ ਗੁਰੂ ਹਨ, ਬਿਰਧ ਅਵਸਥਾ ਵਾਲੇ ਵੱਡੀ ਉਮਰ ਦੇ, ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਉਂਦੇ ਮਹਾਰਾਜ ਸਾਹਿਬ ਜੀ। ਮੇਰੇ ਭਾਈ ਜਨਾ ਮੋਕੋ, ਗੋਬਿੰਦ 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 ਮਨ ਮੋਹ ਹੈ। ਸਾਡੇ ਮਨ ਨੂੰ ਵੀ, ਸਾਡੇ ਰੋਮ ਰੋਮ ਨੂੰ, ਸਾਡੇ ਬਚਨ ਬਾਣੀ ਨੂੰ ਵੀ ਗੋਬਿੰਦ ਪਰਮੇਸ਼ਰ ਮੋਹਦਾ ਹੈ।
ਗੋਬਿੰਦ 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 ਗੁਣ ਗਾਵਾ,
ਜੀ ਕਰਦਾ ਗੋਬਿੰਦ ਦੇ, ਸੁੱਤਿਆਂ ਪਿਆ ਵੀ ਗੁਣ ਗਾਵਾਂ, ਜਾਗਦਾ ਵੀ ਗੁਣ ਗਾਵਾਂ, ਸੁਖੋਵਤ ਅਵਸਥਾ ਵਿੱਚ ਵੀ ਗੁਮਨ ਬਾਣੀ ਸੀਰ ਕਰਕੇ ਗੁਣ ਗਾਵਾਂ।
ਮਿਲ ਗੁਰ ਸਾਧ ਸੰਗਤ ਜਨ ਸੋਹਾ,
ਉਹ ਜਨ ਸੋਹਦੇ ਨੇ, ਉਹ ਗੁਰਮੁਖ ਸੋਭਦੇ ਹਨ ਜਿਹੜੇ ਗੁਰੂਆਂ ਦੀ ਸਾਧ ਸੰਗਤ ਨਾਲ ਮਿਲ ਕੇ ਗੋਬਿੰਦ ਗੋਬਿੰਦ ਦੇ ਜਾਪ ਨੂੰ ਜਪਦੇ ਗਾਉਂਦੇ ਹਨ।
ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ,
ਗੁਰਮਤ ਦੁਆਰਾ ਹਰੀ ਦੀ ਜਿਹੜੀ ਭਗਤੀ ਕਰਨੀ ਹੈ, ਇਹਦਾ ਫਲ ਸਤਸੰਗ ਸੁਖਾਂ ਦਾ ਸਮੁੰਦਰ ਹੈ ਹਰੀ ਦੀ ਭਗਤੀ। ਜਿਨ੍ਹਾਂ ਨੇ ਕੀਤੀ ਹੈ
ਕੌਲਾ ਰਿੱਧ ਸਦ ਲਾਗੈ ਪਾਗੋ ਹੈ,
ਉਹਨਾਂ ਦੇ ਆ ਜਿਹੜੀ ਲਕਸ਼ਮੀ ਨੂੰ ਦੁਨੀਆ ਤਰਸਦੀ ਫਿਰਦੀ ਹੈ, ਮਾਇਆ ਮਿਲ ਜੇ ਮਾਇਆ ਮਿਲ ਜੇ, ਉਹਨਾਂ ਦੇ ਚਰਨਾਂ ਤੇ ਤੁਰੀ ਫਿਰਦੀ ਹੈ ਸਤਸੰਗ ਜੀ ਲਕਸ਼ਮੀ ਰੁਲਦੀ। ਰਿਧੀਆਂ ਸਿੱਧੀਆਂ ਵੀ ਸਤ ਸੰਗਤ ਜੀ ਉਹਨਾਂ ਦੇ ਚਰਨਾਂ ਚ ਛੋਹਦੀਆਂ ਹਨ ਕਿ ਸਾਨੂੰ ਵਰਤ ਲਓ ਅਸੀਂ ਸਫਲੀਆਂ ਹੋ ਜਾਈਏ। ਮੀਆਂ ਦੌਲਤ ਸਤ ਸੰਗਤ ਜੀ ਮੁਸਲਮਾਨ ਫਕੀਰ ਸੀ, ਗੁਜਰਾਤ ਵਿੱਚ ਰਹਿਣ ਵਾਲਾ ਪਾਕਿਸਤਾਨ ਵਿੱਚ। ਜਦੋਂ ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਨੇ ਸਤਸੰਗ ਜੀ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਸ੍ਰੀਨਗਰ ਭੇਜੇ, ਰਸਤੇ ਚ ਗੁਜਰਾਤ ਵਿਚ ਜਦੋਂ ਪਹੁੰਚੇ ਸੰਗਤ ਨੂੰ ਪਤਾ ਲੱਗਿਆ ਕਿ ਭਾਈ ਗੜੀਆ ਜੀ ਅੱਜ ਰਾਤ ਇੱਥੇ ਰਹਿਣਗੇ, ਤੁਰ ਕੇ ਜਾਇਆ ਕਰਦੇ। ਸੰਗਤ ਵਿਚ ਪਹੁੰਚੇ, ਸੰਗਤ ਨੇ ਬੜਾ ਸਤਿਕਾਰ ਕੀਤਾ ਭਾਈ ਗੜੀਆ ਜੀ ਦਾ। ਕਰਨੀ ਵਾਲੇ ਸੀ, ਬ੍ਰਹਮ ਗਿਆਨੀ ਸਨ, ਨੌਵੇਂ ਪਾਤਸ਼ਾਹ ਦੀ ਸ਼ਰਨ ਵਿਚ ਵੀ ਰਹੇ। ਜਦੋਂ 26 ਸਾਲ ਮਹਾਰਾਜ ਨੇ ਸਿਮਰ ਭਜਨ ਕੀਤਾ ਬਾਬੇ ਬਕਾਲੇ, ਭਾਈ ਗੜੀਆ ਜੀ ਭਾਈ ਦਵਾਰਕਾ ਦਾਸ ਜੀ ਇਹ ਸਾਰੇ ਗੁਰੂ ਘਰ ਦੇ ਸੇਵਾਦਾਰ ਬਣ ਕੇ ਸੇਵਾ ਕਰਿਆ ਕਰਦੇ ਗੁਰੂ ਘਰ ਦੀ। ਜਦੋਂ ਸਤਸੰਗਤ ਜੀ ਇੱਥੇ ਗੁਜਰਾਤ ਪਹੁੰਚੇ, ਮੀਆਂ ਦੌਲਤ ਨੂੰ ਵੀ ਪਤਾ ਲੱਗਿਆ ਕਿ ਗੁਰੂ ਘਰ ਸਿੱਖ ਆਇਆ, ਦਰਸ਼ਨ ਕਰੀਏ। ਆਪ ਸੁਖਣੀ ਸਾਹਿਬ ਦਾ ਅਭਿਆਸੀ ਸੀ ਮੀਆਂ ਦੌਲਤ, ਫਕੀਰ ਸੀ ਜਿਹੜਾ, ਔਰ ਰਿੱਧੀ ਸਿੱਧੀ ਦਾ ਮਾਲਕ ਸੀ, ਪਰਉਪਕਾਰੀ ਸੀ, ਰਾਹ ਪੱਧਰ ਕਰਾਉਣੇ, ਦਰਾਹਾਂ ਤੇ ਬਿਰਛ ਲਾਉਣੇ, ਸਫਾਈ ਕਰਨੀ, ਪਰਉਪਕਾਰ ਕਰਿਆ ਕਰਦਾ ਸੀ। ਬਹੁਤੇ ਸਾਰੇ ਮਜ਼ਦੂਰ ਕਹਿਣਾ ਵੀ ਆਓ ਤੁਹਾਨੂੰ ਦਿਹਾੜੀ ਦਿਉਂ, ਆਓ ਮੇਰੇ ਨਾਲ ਲੱਗੋ। ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਦਿਹਾੜੀ ਮੰਗਣੀ, ਹੌਲੀ ਕੁ ਦਿਨ ਸਤਸੰਗਤ ਜੀ ਪੈਰ ਦੇ ਨਾਲ ਧਰਤੀ ਪੁੱਟ ਕੇ ਮੜ ਜਿਆ, ਮਿੱਟੀ ਦੇ ਵਿੱਚੋਂ ਪੈਸੇ ਕੱਢ ਕੱਢ ਕੇ ਦੇਈ ਜਾਣੇ। ਐਸੀ ਰਿੱਧੀ ਸਿੱਧੀ ਦੇ ਮਾਲਕ ਕਿਉਂ ਨਾ ਹੋਣ ਜਿਨ੍ਹਾਂ ਦੇ ਭਾਈ ਪਰਮੇਸ਼ੁਰ ਹਿਰਦੇ ਚ ਵੱਸਦਾ ਹੈ। ਤਾਂ ਕਹਿੰਦੇ ਹਨ ਕੌਲਾ ਰਿੱਧ ਸਿੱਧ ਪੱਗ ਲਾਗੈ ਪੱਗ ਉਹ ਹੈ, ਉਹਨਾਂ ਦੇ ਉਹਨਾਂ ਗੁਰਸਿੱਖਾਂ ਦੇ ਲਕਸ਼ਮੀ ਵੀ ਜਿਹਨੂੰ ਦੁਨੀਆ ਨੱਠੀ ਫਿਰਦੀ ਹੈ, ਮਗਰ ਮਗਰ ਨਹੀਂ ਮਿਲਦੀ, ਤ੍ਰਿਸ਼ਨਾ ਨਹੀਂ ਬੁੱਝਦੀ, ਰਿੱਧੀਆਂ ਸਿੱਧੀਆਂ ਵੀ ਪੰਜ ਸੇਰ ਅੰਨ ਪਕਾ ਲੈਣ, ਲੱਖਾਂ ਦੁਨੀਆ ਆ ਜੇ ਛਕਣ ਵਾਲੀ ਮੁੱਕਣ ਨਾਲ ਰਿੱਧੀ ਕਹਿੰਦੇ ਹਨ। ਅਣਮਾ ਮਹਿਮਾ ਆਦਿਕ ਸਿੱਧੀਆਂ ਹੁੰਦੀਆਂ, ਬੈਠੇ ਬੈਠੇ ਗੁਪਤ ਹੋ ਜਾਣਾ, ਭਾਰੇ ਇਹੋ ਜਿਹੇ ਹੋ ਜਾਣਾ ਭਾਵੇਂ ਕਰਨਾ ਆ ਕੇ ਹਿਲਾਉਣ ਲੱਗੇ ਹਿਲਣਾ ਨਾ, ਜਿੱਥੇ ਮਰਜ਼ੀ ਉੱਡ ਕੇ ਚੱਲਣਾ, ਐਸੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ। ਲੇਕਿਨ ਰਿੱਧ ਸਿੱਧ ਅਬਰਾ ਸਾਧ, ਰਿੱਧੀਆਂ ਸਿੱਧੀਆਂ ਜਿਹੜਾ ਸਵਾਦ ਹੈ ਉਹ ਨਾਮ ਨਾਲੋਂ ਵੱਖਰਾ ਹੈ, ਉਹ ਗੁਰਸਿੱਖਾਂ ਨੂੰ ਚੰਗਾ ਨਹੀਂ ਲੱਗਦਾ, ਉਹ ਰਿੱਧੀਆਂ ਸਿੱਧੀਆਂ ਤੇ ਪਰਚਦੇ ਨਹੀਂ। ਬੱਚੇ ਨੂੰ ਪਤਾ ਹੈ ਕਿ ਜਿਹੜਾ ਖਿਡੌਣਿਆਂ ਦਾ ਰਸ ਹੈ ਨਾ, ਉਹ ਦੁੱਧ ਵਰਗਾ ਨਹੀਂ ਹੈ। ਰਸਤਾਂ ਖੇਡਣ ਖਿਡੌਣਿਆਂ ਚ ਵੀ ਪਰਚਦਾ ਬੱਚਾ, ਜੇ ਉਹਨੂੰ ਰਸ ਆਉਂਦੀ ਹੈ ਉਹਨੂੰ ਉਹਦੇ ਸਤਸੰਗਤ ਜੀ ਉਹਨੂੰ ਆਨੰਦ ਆਉਂਦਾ, ਤਦੇ ਖਿਡੌਣਿਆਂ ਨੂੰ ਛੁਣਛਣੇ ਖੜਕਾਉਂਦਾ ਫਿਰਦਾ। ਪਰ ਜਿਹਾ ਜਿਹਾ ਮਾਤਾ ਦੇ ਦੁੱਧ ਦਾ ਰਸ ਆ ਬੱਚੇ ਨੂੰ, ਉਹ ਛੁਣਛਣਿਆਂ ਦਾ ਨਹੀਂ ਹੈ। ਇਸ ਤਰ੍ਹਾਂ ਗੁਰਸਿੱਖ ਨੂੰ ਜਿਹੜਾ ਨਾਮ ਦਾ ਰਸ ਹੈ ਉਹ ਸਤਸੰਗ ਜੀ ਰਿੱਧੀਆਂ ਸਿੱਧੀਆਂ ਦਾ ਨਹੀਂ ਹੈ। ਰਿੱਧ ਸਿੱਧ ਅਵਰਾ ਸਾਧ ਅਵਰਣਤਾ ਦੇ ਸਹਿਤ ਹੈ, ਪਰਮੇਸ਼ੁਰ ਨੂੰ ਭਣਾਉਣ ਵਾਲੀਆਂ ਨੇ ਰਿੱਧੀਆਂ ਸਿੱਧੀਆਂ। ਇਹ ਮਹਾਰਾਜ ਇਹਨਾਂ ਨੂੰ ਸਾਂਭ ਕੇ ਰੱਖਿਓ, ਇਹਨਾਂ ਦੀ ਲੋੜ ਨਹੀਂ ਗੁਰਸਿੱਖ ਨੂੰ। ਲੇਕਿਨ ਆਉਂਦੀਆਂ ਜ਼ਰੂਰ ਹਨ ਡਿੱਠੀਆਂ, ਇਹ ਨਾ ਸਮਝੋ ਵੀ ਨਹੀਂ ਆਉਣਗੀਆਂ। ਪਰ ਡੂਮਣੀ ਦੇ ਦੁੱਧ ਜਮਾਉਣ ਵਾਂਗੂ ਇਉਂ ਨਾ ਕਰਿਓ, ਇੱਕ ਮਾਲਾ ਫੇਰ ਲਈ, ਦੇਖਣ ਲੱਗ ਗਿਆ ਵੀ ਆਉਂਦੀ ਹੈ ਕਿ ਨਹੀਂ ਰਿੱਧੀ ਸਿੱਧੀ। ਉਹ ਸਾਰੀ ਰਾਤ ਦੁੱਧ ਜਮਾ ਬੈਠੀ ਮਰਾਸਣ ਵਿਚਾਰੀ, ਬਿੰਦ ਕਪੂਰ ਉਹ ਦੇਖ ਲਵੇ ਵੀ ਜੰਮ ਗਿਆ ਕਿ ਨਹੀਂ। ਉਹ ਹਿਲਾਉਂਦੀ ਰਹੀ, ਜੰਮਿਆ ਹੀ ਨਹੀਂ ਸਾ ਦਿਨ ਝਾੜੇ ਤੱਕ, ਜੇ ਟਿਕਦਾ ਟਿਕਣ ਦਿੰਦੀ ਤਾਂ ਜੰਮਦਾ। ਇਸੇ ਤਰ੍ਹਾਂ ਰਿੱਧੀਆਂ ਸਿੱਧੀ ਨੂੰ ਝਾਕ ਰੱਖ ਕੇ ਨਾ ਜਾਪ ਜਪੀਏ, ਭੁੱਲ ਕੇ ਜਪੀਏ, ਆਪੇ ਨਿੱਠੀਆਂ ਆਉਂਦੀਆਂ ਹਨ। ਸੋ ਆਪ ਜੀ ਕਹਿੰਦੇ ਹਨ, ਸੁਣੋ
ਕੌਲਾ ਰਿੱਧ ਸਿੱਧ ਲਾਗੈ ਪਾਗੋ ਹੈ,
ਉਹਨਾਂ ਗੁਰਮੁਖਾਂ ਦੇ ਸਤਸੰਗੀਆਂ ਦੇ ਭਾਈ, ਕੌਲਾ ਜਿਹੜੀ ਮਾਇਆ ਹੈ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਚ ਰੁਲਦੀਆਂ ਫਿਰਦੀਆਂ, ਮੀਆਂ ਦੌਲਤ ਸਤਸੰਗਤ ਜੀ ਸੁਤੇ ਸਿੱਧੀ ਮਾਇਆ ਕੱਢ ਕੇ ਉਹਨਾਂ ਨੂੰ ਦੇ ਦਿੰਦਾ। ਜਦੋਂ ਦਰਸ਼ਨਾਂ ਨੂੰ ਆਇਆ, ਭਾਈ ਗੜੀਏ ਨੇ ਸਤਿਕਾਰ ਕੀਤਾ, ਬੜਾ ਖੁਸ਼ ਹੋਇਆ, ਕਹਿੰਦਾ ਜੀ ਕਿਰਪਾ ਕਰੋ ਸੁਖਣੀ ਸਾਹਿਬ ਸੁਣਾਓ। ਸੁਖਣੀ ਸਾਹਿਬ ਦੀ ਬਾਣੀ ਭਾਈ ਗੜੀਆ ਜੀ ਪੜ੍ਹ ਰਹੇ ਨੇ, ਪ੍ਰੇਮ ਨਾਲ ਸੁਣਿਆ। ਅਗਲੇ ਦਿਨ ਜਦੋਂ ਵਿਦਿਆ ਹੋਏ, ਸੰਗਤ ਨੇ ਵਿਦਿਆ ਕਰ ਦਿੱਤੇ, ਮੀਆਂ ਦੌਲਤ ਕਹਿੰਦਾ ਜੀ ਮੈਂ ਤਾਂ ਜਿੱਥੇ ਤੱਕ ਜਾ ਹੋਇਆ ਤੁਹਾਡੇ ਨਾਲ ਚੱਲੂੰਗਾ, ਸਾਧ ਛੱਡਣ ਨੂੰ ਜੀ ਨਹੀਂ ਕਰਦਾ। ਭਾਈ ਗੜੀਆ ਜੀ ਬਾਣੀ ਪੜ੍ਹਦੇ ਜਾ ਰਹੇ ਨੇ, ਇਹ ਨਾਲ ਸੁਣਦਾ ਜਾ ਰਿਹਾ ਹੈ। ਭਾਈ ਗੜੀਆ ਦੀ ਜੁੱਤੀ ਟੁੱਟੀ ਹੋਈ, ਸੜਕਾਂ ਤਾਂ ਹੁੰਦੀਆਂ ਨਹੀਂ ਸੀ, ਕੱਚੇ ਰਾਹ ਸੀ, ਫਿੱਡੀ ਜੁੱਤੀ, ਪਿੱਛੋਂ ਇੱਟ ਰੇਤਾ ਉੱਡ ਕੇ ਖੁੱਚਾਂ ਦੇ ਉੱਤੇ ਲੱਤਾਂ ਦੇ ਉੱਤੇ ਪਵੇ। ਮੀਆਂ ਦੌਲਾ ਰਿੱਧੀ ਸਿੱਧੀ ਦਾ ਮਾਲਕ ਕਹਿੰਦਾ ਗੁਰੂ ਕਾ ਸਿੱਖ ਤਾਂ ਦੇਖ ਲਓ ਮੁਖੀ ਆ, ਪ੍ਰਚਾਰ ਕਰਨ ਚੱਲਿਆ ਪਰ ਜੁੱਤੀ ਟੁੱਟੀ ਪਾਈ ਹੋਈ ਹੈ। ਜੇ ਇੱਕ ਦਿਨ ਹੋਰ ਰਹਿੰਦਾ ਗੁਜਰਾਤ ਵਿੱਚ, ਮੈਂ ਇਹਨੂੰ ਜੁੱਤੀ ਨਵੀਂ ਸੁਭਾ ਦਿੰਦਾ। ਐ ਫੁਰਨਾ ਕਰ ਲਿਆ, ਬਾਣੀ ਸੁਣ ਲਿਆ, ਨਾਲੇ ਐ ਚਿਤਮੁਨੀ ਕਰ ਲਈ। ਧੰਨ ਭਾਈ ਗੜੀਆ ਜੀ, ਭਾਈ ਗੜੀਆ ਜੀ ਨੇ ਸੋਚਿਆ ਬਾਣੀ ਤਾਂ ਇਹ ਫਕੀਰ ਸੁਣਦਾ ਹੈ, ਪਰ ਮੇਰੇ ਤੇ ਸ਼ੰਕਾ ਕਰਦਾ ਵੀ ਸਿੱਖ ਨੰਗ ਹੋਇਆ। ਧਰਤੀ ਤੰਗ ਨੀ, ਸਾਧ ਨੰਗ ਨੀ, ਸਾਧ ਵੀ ਕਦੇ ਨੰਗ ਹੋਇਆ? ਜਦੇ ਹੀ ਕਿ ਗੁਰੂ ਕਾ ਸਿੱਖ ਇਹ ਕਹਿੰਦਾ ਗਰੀਬ ਹੈ। ਐਸੀ ਦ੍ਰਿਸ਼ਟੀ ਕੀਤੀ ਖਾਲਸਾ ਜੀ, ਥੇ ਸੀ ਜਿੱਥੇ ਜਾ ਰਹੇ ਸੀ, ਜਿੰਨੀਆਂ ਰੂੜੀਆਂ ਉੱਥੇ ਠੀਕਰੀਆਂ ਠੁਕਰੀਆਂ ਪਏ, ਹੀਰੇ ਜਵਾਹਰਾਤ ਬਣਾ ਤੇ ਧਰਤੀ ਤੋਲਿਆਂ ਦੀ ਬਣਾ ਕੇ ਰੱਖ ਦਿੱਤੀ। ਜਦ ਦੇਖਿਆ ਨਜ਼ਾਰਾ, ਮੀਆਂ ਦੌਲੇ ਨੇ ਚਰਨਾਂ ਤੇ ਪੈ ਗਿਆ, ਕਹਿੰਦਾ ਮਹਾਰਾਜ ਇੰਨੀ ਸ਼ਕਤੀ ਲਕੋਈ ਬੈਠੇ ਹੋ? ਕਹਿੰਦੇ ਭਾਈ ਮੀਆਂ ਦੌਲੇ, ਗੁਰੂ ਕੇ ਸਿੱਖ ਗਰੀਬ ਨੇ ਕਿੱਥੇ? ਮਹਾਰਾਜ ਜੀ ਆਗਿਆ ਨਹੀਂ ਹੈ ਰੱਖ ਗਰੀਬੀ ਵੇਸ, ਗੁਰੂ ਕੀ ਆਗਿਆ ਹੈ ਗਰੀਬੀ ਲਿਬਾਸ ਰੱਖਣਾ ਹੈ, ਜਣਾਉਣਾ ਨਹੀਂ ਕਿਸੇ ਨੂੰ। ਪਦਾਰਥ ਸਭ ਕੁਛ ਹੈਗੇ, ਪਦਾਰਥ ਪਰਪਕਾਰ ਵਾਸਤੇ ਲਾਉਣੇ, ਆਪਦੀ ਦੇਹ ਵਾਸਤੇ ਨਹੀਂ ਵਰਤਣੇ ਇਹ, ਕਿਉਂ ਫਿਰ ਭੁੱਲ ਜਾਵਾਂਗੇ, ਮਾਇਆ ਭੁਲਾ ਦੇਵੇਗੀ। ਜਦੋਂ ਹੀ ਚਰਨਾ ਤੇ ਡਿੱਗ ਪਿਆ ਤਾਂ ਕਹਿੰਦੇ ਹਨ ਕੌਲਾ ਰਿੱਧ ਸਿੱਧ ਲਾਗੈ ਪੱਗ ਉਹ ਹੈ, ਉਹਨਾਂ ਗੁਰਮੁਖਾਂ ਦੇ ਲਕਸ਼ਮੀ ਵੀ ਰਿਧੀਆਂ ਸਿੱਧੀਆਂ ਚਰਨਾਂ ਤੇ ਡਿੱਗਦੀਆਂ। ਗੁਰੂ ਰਾਮਦਾਸ ਜੀ ਕਹਿੰਦੇ
ਜਨ ਕੋ ਰਾਮ ਨਾਮ ਆਧਾਰਾ,
ਉਹਨਾਂ ਜਨਾ ਗੁਰਮੁਖਾਂ ਦੀ ਅਵਸਥਾ ਕੈਸੀ ਹੈ? ਆਧਾਰ ਨਾ ਆਸਰੇ ਦਾ ਹੈ। ਹੁਣ ਇਹ ਤੁਸੀਂ ਦੇਖ ਲਓ, ਸਾਰੇ ਆਪਾਂ ਕਿਹਦਾ ਕਿਹਦਾ ਆਸਰਾ ਮੰਨੀ ਬੈਠੇ, ਕਿਸੇ ਨੇ ਪੁੱਤਰੀ ਦਾ ਆਸਰਾ ਲਿਆ, ਕਿਸੇ ਨੇ ਜਾਇਦਾਦ ਦਾ ਆਸਰਾ ਲਿਆ। ਪਟਿਆਲੇ ਗਏ ਸਤ ਸੰਗਤ ਜੀ, ਇੱਕ ਬਜ਼ੁਰਗ ਸਾਰੀ ਜ਼ਿੰਦਗੀ ਕਚਹਿਰੀ ਚ ਵਕੀਲੀ ਵਗੈਰਾ ਕਰਦਾ ਰਿਹਾ, ਬੁੜਾ ਹੋ ਗਿਆ, ਕਹਿੰਦਾ ਜੀ ਮੇਰੇ ਘਰਦਿਆਂ ਨੂੰ ਨੌ ਪੁੱਤ ਨੂੰ ਕਹੋ ਮੇਰੇ ਨਾਂ ਤੇ ਜਿਉਂਦੇ ਜਿਉਂਦੇ ਅਖੰਡ ਪਾਠ ਕਰਾਉਣਾ ਮੈਂ। ਮੈਂ ਕਿਹਾ ਭਾਈ ਕਹਿੰਦੇ ਨੇ ਸਰਦਾਰ ਜੀ ਕਰਾ ਦਿਓ, ਕਹਿੰਦੇ ਇਹਦੀ ਜੇਬ ਚ ਪੈਸੇ ਨੇ ਉਹ ਦਬਾਓ। ਮੈਂ ਕਿਹਾ ਜੀ ਆ ਤੁਹਾਡੀ ਜੇਬ ਚ ਪੈਸੇ ਰੱਖੇ ਹੋਏ ਨੇ? ਕਹਿੰਦੇ 10,000 ਉਹ ਜੇਬ ਚ ਬਟੂਏ ਚ ਪਾ ਕੇ ਚੰਗੀ ਤਰ੍ਹਾਂ ਘੁੱਟ ਕੇ ਰੱਖੇ ਹੋਏ ਉਸਦੇ। ਮੈਂ ਕਿਹਾ ਇਹ, ਕਹਿੰਦੇ ਇਹ ਕਿਉਂ ਮੈਂ ਦੇਵਾਂ, ਇਹ ਮੈਨੂੰ ਆਪਦੇ ਕੋਲੋਂ ਕਰਾਉਣ ਖੰਡ ਪਾਠ? ਮੈਂ ਕਿਹਾ ਕਿ ਕਹਿੰਦਾ ਮੇਰਾ ਆਸਰਾ ਬਣੇ ਹੋਏ ਨੇ ਇਹ, ਭਾਵ ਕੀ ਉਹ ਛਾਤੀ ਨਾਲ ਲਾਈ ਬੈਠਾ ਅੰਦਰੀ ਜੇਬ ਚ ਵੀ ਇਹ ਮੇਰਾ ਆਸਰਾ ਹਨ। ਕੋਈ ਐਸਾ ਵਿਅਕਤੀ ਨਹੀਂ ਜਿਹਨੇ ਕੋਈ ਆਸਰਾ ਨਹੀਂ ਸਮਝਿਆ ਹੋਇਆ। ਸੋ ਜਿਹੜੇ ਹਰੀ ਦੇ ਭਗਤ ਜਨ ਨੇ ਉਹਨਾਂ ਨੇ ਭਾਈ ਨਾਮ ਨੂੰ ਆਸਰਾ ਸਮਝਿਆ। ਇਹ ਦੇਖ ਲਓ ਸੰਗਤ ਚ ਆਇਆਂ ਦਾ ਇਹੀ ਲਾਭ ਹੈ, ਆਸਰਾ ਪ੍ਰੇਮੀ ਉਹਦਾ ਲਿਓ ਜਿਹੜਾ ਧੋਖਾ ਨਾ ਆਪਾਂ ਨੂੰ ਦੇਵੇ। ਧੋਖਾ ਆਪਾਂ ਨੂੰ ਸੰਗਤ ਨਹੀਂ ਦੇਵੇਗੀ, ਆਪਣੇ ਗਿਆਂ ਤੋਂ ਬਾਅਦ ਵੀ ਅਰਦਾਸ ਕਰੂਗੀ ਭਾਈ ਸਾਡੇ ਚੋਂ ਗੁਰਸਿੱਖ ਵਿਛੜ ਗਿਆ, ਹੈ ਮਹਾਰਾਜ ਕਿਰਪਾ ਦੇਖੀ ਕਰਿਓ, ਬਾਂਹ ਪਕੜਿਓ। ਗੁਰੂ ਸਾਹਿਬ ਸਦਾ ਅੰਗ ਸੰਗ ਹਨ, ਔਰ ਪਰਮੇਸ਼ਵਰ ਜਿਹੜਾ ਨਾਮ ਜਪਦੇ ਆ ਇੱਥੇ ਬੈਠ ਕੇ, ਉਹ ਤਾਂ ਸਦਾ ਹੀ ਨਾਲ ਰਹੇਗਾ। ਤਾਂ ਆਪ ਜੀ ਕਹਿੰਦੇ ਹਨ ਪੜ੍ਹੋ ਪੰਗਤੀ,
ਜਨ ਕੋ ਰਾਮ ਨਾਮ ਆਧਾਰਾ,
ਉਹ ਜਨ ਨੇ ਗੁਰੂ ਘਰ ਦੇ ਸਿੱਖ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਦਾ ਹੀ ਆਸਰਾ ਹੈ।
ਹਰ ਨਾਮ ਜਪਤਾਰ ਨਾਮੇ ਸੋਹਾ,
ਉਹਨਾਂ ਦੀ ਨਿਸ਼ਾਨੀ ਕੀ ਹੈ? ਆਪਾਂ ਹੀ ਕਹਿੰਦੇ ਮੈਨੂੰ ਤਾਂ ਨਾਮ ਦਾ ਹੀ ਆਸਰਾ, ਸਾਰੇ ਕਹੀ ਜਾਵਾਂਗੇ। ਪੜ੍ਹੋ ਪੰਗਤੀ ਦੁਆਰਾ,
ਹਰ ਨਾਮ ਜਪਤਾਰ ਨਾਮੇ ਸੋਹਾ,
ਉਹ ਹਰੀ ਦੇ ਨਾਮ ਨੂੰ ਹੀ ਸਤਸੰਗ ਜੀ ਜਪਦੇ ਨੇ, ਹਰੀ ਦੇ ਨਾਮ ਕਰਕੇ ਸੋਭਨੀਕ ਹੋ ਰਹੇ ਨੇ ਸੰਸਾਰ ਵਿੱਚ। ਇਹ ਨਿਸ਼ਾਨੀ ਹੈ ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ।
ਦੁਰਮਤ ਭਾਗਹੀਨ ਮਤ ਸੀਕੇ,
ਉਹਨਾਂ ਗੁਰਮੁਖਾਂ ਦੇ ਉਲਟ ਵੀ ਹਨ ਸੰਸਾਰ ਦੇ ਜੀਵ, ਦੁਰਮਤ ਭਾਗਹੀਨ ਮਤ ਫੀਕੇ, ਜਿਨ੍ਹਾਂ ਦੇ ਅੰਦਰ ਖੋਟੀ ਮਤ ਹੈ, ਕਦੇ ਵੀ ਭੁੱਲ ਕੇ ਸੰਗਤ ਚ ਨਹੀਂ ਆਉਣਾ, ਜੇ ਆ ਜਾਣਾ ਤੇ ਫਸੇ, ਸਮਝਣਾ ਵੀ ਕੰਮ ਕਦੋਂ ਭੋਗ ਪਊ, ਇੱਥੇ ਕਿੱਥੇ ਆ ਫਸੇ। ਦੁਰਮਤ ਰਾਮ ਨਾਮ ਪੜੋ ਪੰਕਤੀ,
ਦੁਰਮਤ ਭਾਗਹੀਨ ਮਤ ਫੀਕੇ,
ਖੋਟੀ ਮਤ ਵਾਲੇ ਭਾਈ ਭਾਗਾਂ ਤੋਂ ਹੀਣੇ ਨੇ, ਉਹਨਾਂ ਦੀ ਮਤ ਹੈ ਜਿਹੜੀ ਉਹ ਫਿੱਕੀ ਹੈ। ਫਿੱਕੀ ਕਿਵੇਂ ਹੈ? ਉਹਨਾਂ ਦੀ ਬੁੱਧੀ ਚ ਨਾਮ ਨਹੀਂ ਹੈ ਜਾਂ ਰਸਦਾਇਕ ਹੈ, ਉਹਨਾਂ ਦੀ ਬੁੱਧੀ ਚ ਵਿਸ਼ੇ ਵਸਦੇ ਹਨ ਜਿਹੜੇ ਫਿੱਕੇ ਹਨ, ਜਿਨ੍ਹਾਂ ਦਾ ਮਗਰੋਂ ਕੌੜਾ ਦੁੱਖ ਰੂਪ ਸਵਾਦ ਨਿਕਲਣਾ ਨਾ, ਉਹ ਖੋਟੀਆਂ ਆਦਤਾਂ ਉਹਨਾਂ ਦੀ ਬੁੱਧੀ ਵਿੱਚ ਵਸਦੀਆਂ ਹਨ।
ਨਾਮ ਸੁਣ ਤੇ ਆਵੇ ਮਨ ਰੋਹੈ।
ਉਹਨਾਂ ਦੀ ਇੱਕ ਹੋਰ ਮਾੜੀ ਸਤਸੰਗ ਜੀ ਕਿਸਮਤ ਹੈ, ਨਾਮ ਸੁਣ ਤੋਂ ਆਵੇ ਮਨ ਰੋਹੈ। ਜਦੋਂ ਨਾਮ ਸੁਣਦੇ ਨਾ ਮਨ ਗੁੱਸੇ ਚ ਆਉਂਦਾ, ਕਹਿੰਦੇ ਮੇਰੀ ਨੀਂਦ ਖਰਾਬ ਕਰਕੇ ਰੱਖ ਦਿੱਤੀ, ਕਰਾਓ ਬੰਦੇ ਨੂੰ ਸਪੀਕਰਾਂ ਨੂੰ, ਕਿੱਥੇ ਇੱਥੇ ਤੜਕੇ ਤੜਕੇ ਡਾਉਂਦੇ ਆ, ਬਹੁਤ ਕੁਛ ਬੋਲਦੇ ਹੈ। ਨਾਮ ਸੁਣਤ ਜਨ ਵਿਸ਼ੂ ਡਸਾਨਾ, ਨਾਮ ਕਾਹਦਾ ਸੁਣਿਆ ਜਾਂ ਵਿਛੂ ਡੱਸ ਗਿਆ, ਇੰਨਾ ਦੁੱਖ ਮੰਨਦੇ ਹਨ ਉਹ।
ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ।
ਗੁਰੂ ਰਾਮਦਾਸ ਜੀ ਕਹਿੰਦੇ ਭਾਈ ਉਹ ਕੈਸੇ ਹਨ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈ ਹੈ। ਪਹਾੜੀ ਕਾਂ, ਦੇਸੀ ਕਾਂ, ਕਾਂ ਕਾਂ ਕਰਨ ਵਾਲੇ ਨੇ ਜਿਹੜੇ, ਜੇ ਉਹਨਾਂ ਨੂੰ ਅੰਮ੍ਰਿਤ ਵਰਗੇ ਰਸ ਕਪੂਰ ਦੇ ਟੋਟੇ ਕਰਕੇ ਹੋਰ ਸੁਗੰਧੀ ਵਾਲੀਆਂ ਵਸਤੂਆਂ ਪਾਈਏ,
ਤ੍ਰਿਪਤ ਵਿਸਟਾ ਖਾਏ ਮੁਖ ਗੋਹਾ।
ਪਰ ਉਹਨਾਂ ਨੂੰ ਸਤਸੰਗੀ ਤ੍ਰਿਪਤੀ ਤਾਂ ਆਉਂਦੀ ਹੈ ਜੇ ਉਹ ਗੰਦਗੀ ਖਾਣ, ਗੋਹਾ ਆਦਿਕ ਸਤਸੰਗ ਜੀ ਅਚਨ, ਉਹਨਾਂ ਨੂੰ ਤ੍ਰਿਪਤੀ ਤਾਂ ਆਉਂਦੀ ਹੈ। ਐਨ ਉਹ ਕਾਵਾਂ ਵਰਗੀ ਸਤਸੰਗੀ ਮਨਮਤੀਆਂ ਦੀ ਹਾਲਤ ਹੈ, ਨਹੀਂ ਤਾਂ ਜੇ ਕਹਿ ਦਈਏ ਭਾਈ ਆ ਗਏ ਗੁਰਮੁਖੋ ਸਾਡੇ ਵੀ ਵਿਆਹ ਬਿਹਾਰ ਆ ਜਾਓ, ਕਹਿੰਦੇ ਕੀ ਬਣਾਇਆ, ਜੇ ਕਹਿਣਗੇ ਭਾਈ ਮਠਿਆਈਆਂ ਬਣਾਈਆਂ, ਸਭ ਕੁਝ ਬਣਾਇਆ, ਕਹਿੰਦੇ ਪੀਣ ਵਾਲੀ ਵੀ ਲਿਆਂਦੀ ਹੈ, ਫਿਰ ਤੁਹਾਡੇ ਕਾਹਦੇ ਹੈਗਾ ਸਭ ਕੁਛ। ਭਾਵ ਉਹਨਾਂ ਨੂੰ ਤ੍ਰਿਪਤੀ ਸ਼ਰਾਬ ਨਾਲ ਆਉਣੀ ਹੈ, ਭਾਵੇਂ ਕੁਛ ਲੈ ਆਓ, ਮਾਸ ਵਗੈਰਾ ਵੀ ਭਾਲਣਗੇ। ਜਿਵੇਂ ਕਾਂ ਸਤ ਸੰਗਤੀ ਉਹਨੂੰ ਕਿੰਨੇ ਪਦਾਰਥ ਚੁਕਾ ਦਿਓ, ਉਹਨੂੰ ਤ੍ਰਿਪਤੀ ਤਾਂ ਗੰਦਗੀ ਨਾਲ ਹੈ। ਇਹ ਜਿਹੜੇ ਭਾਗਹੀਨ ਵਰਤ ਖੋਟੇ ਵਾਲੇ ਨੇ, ਉਹਨਾਂ ਨੇ ਸਤਸੰਗਤ ਜੀ, ਇੱਥੋਂ ਦੋ ਬੰਦੇ ਮੁੰਡੇ ਚਲੇ ਗਏ ਸਤਸੰਗੀ ਡਰਾਈਵਰ ਮੇਰੇ ਨਾਲ 1994 ਚ ਪੰਜਾਬ ਚ, ਰਿਸ਼ਤੇਦਾਰੀ ਉਹਨਾਂ ਦੀ ਪਟਿਆਲੇ। ਜਦੋਂ ਉੱਥੇ ਗਏ, ਇੱਕ ਕੋਠੀ ਵਾਲਾ ਨਾਲ ਕਰਨਲ ਰਿਟਾਇਰ, ਉਹ ਕਹਿੰਦਾ ਮੁੰਡੇ ਤੁਸੀਂ ਕੈਨੇਡਾ ਚੋਂ ਆਏ ਹੋ, ਮੈਂ ਭੋਜਨ ਬਣਾਉਣਾ ਤੁਹਾਨੂੰ ਛਕਾਉਣਾ ਚਾਹੁੰਦਾ, ਦੱਸੋ ਕੀ ਬਣਾਵਾਂ। ਉਹ ਮੇਰੇ ਮੂੰਹ ਵੱਲ ਦੇਖਣ, ਪੱਕੇ ਹੋਏ ਸੀ ਵਿਚਾਰੇ, ਤੁਹਾਨੂੰ ਆਗਿਆਕਾਰੀ ਸੀ, ਕਹਿੰਦੇ ਜੀ ਮੂੰਗੀ ਦਾਲ ਬਣਾ ਲਿਓ, ਗੋਭੀ ਦੀ ਸਬਜ਼ੀ ਵਗੈਰਾ ਬਣਾ ਲਿਓ। ਉਹ ਕਹਿੰਦੇ ਫਿਰ ਤਾਂ ਕੋਈ ਸਵਾਦ ਨਹੀਂ ਤੁਹਾਨੂੰ ਭੋਜਨ ਚੁਕਾਉਣ ਦਾ, ਮੈਨੂੰ ਵੀ ਆਉਣਾ। ਉਹ ਕਰਨਲ ਕਹਿੰਦਾ ਮੈਨੂੰ ਤੁਹਾਨੂੰ ਭੋਜਨ ਚੁਕਾਉਣ ਦਾ ਮੈਨੂੰ ਸਵਾਦ ਨਹੀਂ ਆਉਣਾ, ਤੁਸੀਂ ਜਿਹੜੀ ਚੀਜ਼ ਮੰਗਣੀ ਸੀ ਉਹਦਾ ਮੰਗੀ ਨਹੀਂ। ਕਹਿੰਦੇ ਭਾਵ ਕੀ ਤੁਸੀਂ ਮੇਰੇ ਕੋਲ ਮੀਟ ਮੰਗਦੇ, ਕੋਈ ਸ਼ਰਾਬ ਸ਼ਰੂਬ ਮੰਗਦੇ, ਫਿਰ ਮੈਨੂੰ ਵੀ ਤੁਹਾਨੂੰ ਖਾਣਾ ਛਕਾਉਣ ਦਾ ਆਨੰਦ ਆਉਂਦਾ। ਚਲੋ ਟਲ ਗਈ ਬਾਤ, ਪਰਨ ਰੱਖਿਆ ਉਹਨਾਂ ਨੇ। ਇੱਕ ਦਿਨ ਸਾਡੇ ਅਸਥਾਨ ਤੋਂ ਸਤਸੰਗ ਜੀ ਉਹਨਾਂ ਨੂੰ ਲੈ ਗਏ, ਉਹਨਾਂ ਦਾ ਰਿਸ਼ਤੇਦਾਰ ਜਾ ਕੇ ਕਹਿੰਦਾ ਹੁਣ ਤਾਂ ਤੁਹਾਡੇ ਨਾਲ ਨਹੀਂ ਹਨ, ਮੇਰਾ ਨਾਂ ਲੈ ਕੇ ਕਹਿੰਦਾ ਉਹ ਆਓ ਤੁਹਾਨੂੰ ਬੜੀਆਂ ਮੱਛੀਆਂ ਦੇ ਪਕੌੜੇ ਚੁਕਾਵਾਂ। ਜਦ ਉੱਥੇ ਪਹੁੰਚੇ, ਇੱਥੇ ਨੂੰ ਸਫਾਈ ਤਾਂ ਬਹੁਤ ਹੈ, ਇਹ ਤਾਂ ਆਪਾਂ ਦੇਖਦੇ ਹੀ ਹਾਂ। ਉਹ ਜਿਹੜੇ ਰੇਹੜੀਆਂ ਜੇ ਲਾਉਣ, ਉਹਦੇ ਪਿਛਲੇ ਪਾਸੇ ਗੰਦਾ ਨਾਲਾ ਜਾਵੇ, ਮੱਛੀਆਂ ਮਰਨ ਆ ਜਾਣ, ਉਹਨੇ ਜਾਲੀ ਚ ਪਾ ਕੇ ਉਹਦੇ ਗੰਦੇ ਨਾਲੇ ਚ ਲਟਕਾਈਆਂ ਹੋਈਆਂ, ਨਾਲ ਦੀ ਨਾਲ ਤੜ ਤੜ ਕੇ ਉਹ ਸਿਖਾਉਂਦਾ ਸੀ। ਜਦ ਉਹਨਾਂ ਨੇ ਦੇਖਿਆ ਗੰਦੇ ਨਾਲੇ ਚ ਮੱਛੀਆਂ, ਕਹਿੰਦੇ ਨਾ ਜੀ ਸਰਦਾਰ ਜੀ, ਮਾਸੜ ਜੀ ਰਹਿਣ ਦਿਓ, ਆ ਕੇ ਦੱਸਣ, ਕਹਿੰਦੇ ਇੱਥੇ ਦੀ ਹਾਲਤ ਆ ਹੈ। ਸੋ ਸਤਸੰਗਤ ਜੀ, ਜੇ ਕੋਈ ਵਿਧਵਾ ਉਹਨੇ ਦਿਨ ਕੱਟਣੇ ਨੇ, ਕੱਟਣ ਵਾਲੇ ਨਹੀਂ ਕੱਟਣ ਦਿੰਦੇ। ਜੇ ਕੋਈ ਪ੍ਰੇਮੀ ਸੁਧਰਦਾ ਹੈ, ਤਾਂ ਜਿਹੜੇ ਕੁਸੰਗੀ ਲੋਕ ਨੇ ਨਾ, ਉਹ ਨਹੀਂ ਸਤਸੰਗ ਜੀ ਉਹਨਾਂ ਨੂੰ ਦਿਨ ਕੱਟਣ ਦਿੰਦੇ, ਸੁਧਰ ਨਹੀਂ ਦਿੰਦੇ। ਇਸ ਕਰਕੇ ਅੱਗ ਨਾਲੋਂ ਅੰਗਿਆਰ ਬਹੁਤ ਖਤਰਨਾਕ ਹੈ। ਅੱਗ ਵਿੱਚ ਹੱਥ ਮਾਰ ਦਿਓ, ਕੁਛ ਨਹੀਂ ਵਿਗੜਦਾ। ਅੰਗਿਆਰ ਨੂੰ ਤੁਸੀਂ ਹੱਥ ਲਾ ਕੇ ਦੇਖੋ, ਇਕਦਮ ਫੂਕ ਕੇ ਰੱਖ ਦੋ। ਇਸ ਕਰਕੇ ਔਗਣਾਂ ਨਾਲੋਂ, ਜਿਹੜੇ ਔਗਣਾਂ ਦੇ ਭਰੇ ਹੋਏ ਬੰਦੇ ਨੇ, ਉਹ ਖਤਰਨਾਕ ਨੇ। ਸ਼ਰਾਬ ਮਾੜੀ ਨਹੀਂ, ਸ਼ਰਾਬ ਦੇ ਪੀਣ ਵਾਲਿਆਂ ਦੀ ਸੰਗਤ ਛੱਡ ਦੇਵੇ, ਫਿਰ ਛੁੱਟਗੀ। ਤੁਸੀਂ ਸ਼ਰਾਬ ਦੇ ਪੀਣ ਵਾਲੇ ਸੰਗਤ ਨਾ ਛੱਡੋ, ਫਿਰ ਕਦੇ ਸ਼ਰਾਬ ਥੋਤੋਂ ਛੁੱਟੇਗੀ ਨਹੀਂ। ਸੋ ਆਪ ਜੀ ਕਹਿੰਦੇ ਨਾਮ ਸੁਣਤ ਆਵੇ ਮਨ ਰੋਹੈ। ਜਦੋਂ ਨਾਮ ਸੁਣਦੇ ਰਹਿਣਾ, ਮਨ ਵਿੱਚ ਗੁੱਸਾ ਆਉਂਦਾ ਹੈ। ਚਲੋ ਇਹੀ ਪੰਕਤੀ,
ਤ੍ਰਿਪਤ ਬਿਸਟਾ ਖਾਏ ਮੁਖ ਗੋਹਾ।
ਜਿਵੇਂ ਕਾਂ ਸਤ ਸੰਗਜੀ, ਤ੍ਰਿਪਤੀ ਕਿਵੇਂ ਹੁੰਦੀ ਹੈ, ਗੰਦਗੀ ਖਾਂਦਾ ਹੈ। ਭਾਵੇਂ ਸਿਆਣਾ ਤਾਂ ਹੈ, ਸਾਰਿਆਂ ਜਾਨਵਰਾਂ ਨਾਲ ਸਤ ਸੰਗਤ ਜੀ ਇਹਨੂੰ ਸਿਆਣਾ ਮੰਨਿਆ। ਬੜੇ ਬੜੇ ਪ੍ਰਸੰਗ ਸਾਖੀਆਂ ਆਉਂਦੀਆਂ, ਕਹਿੰਦੇ ਰਾਣੀ ਦੇ ਸਤਸੰਗ ਜੀ ਮਹਿਲਾਂ ਚ ਵਿਹੜੇ ਚ ਬੈਠੀ ਸੀ, ਕਾਂ ਨੇ ਬਿੱਠ ਕਰਤੀ, ਉੱਤੋਂ ਜਾਨਵਰ ਉੱਡੇ ਜਾਂਦੇ ਕਰ ਹੀ ਦਿੰਦੇ। ਰਾਣੀ ਨੇ ਬੜਾ ਗੁੱਸਾ ਕੀਤਾ ਵੀ ਮੈਂ ਸਾਰੇ ਦੇਸ਼ ਦੇ ਰਾਜੇ ਦੀ ਰਾਣੀ ਹੋਵਾਂ, ਮੇਰੇ ਤੇ ਕਾਂ ਬਿੱਠ ਕਰ ਜੇ। ਜਦੋਂ ਹੀ ਸਤਸੰਗ ਜੀ ਗੁੱਸਾ ਧਾਰ ਕੇ ਪਾਟੇ ਕੱਪੜੇ ਪਾ ਕੇ ਬਹਿ ਗਈ, ਜਦ ਸ਼ਾਮ ਨੂੰ ਆਇਆ ਰਾਜਾ ਕਹਿੰਦਾ ਰਾਣੀ ਕੀ ਹੋ ਗਿਆ? ਕਹਿੰਦੀ ਸਵਾਹ ਹੋ ਗਿਆ, ਤੇਰਾ ਕੋਈ ਪ੍ਰਤਾਪ ਨਹੀਂ ਹੈ, ਤੇਰਾ ਕੋਈ ਰਾਜ ਦੂਜ ਨਹੀਂ ਹੁਕਮ ਚੱਲਦਾ। ਕਹਿੰਦੀ ਕਿਉਂ? ਸਾਰੇ ਆਗਿਆਕਾਰੀ ਨੇ। ਕਹਿੰਦੇ ਅੱਜ ਮੇਰੇ ਤੇ ਤਾਂ ਕਾਂ ਬਿੱਠ ਕਰ ਗਿਆ। ਕਹਿੰਦਾ ਜਾਨਵਰ ਹੁਣ ਤਾਂ ਉੜੇ ਜਾਂਦੇ, ਹੁਣ ਮੈਂ ਕੀ ਉਹਨਾਂ ਤੇ ਤਾਂ ਨਹੀਂ ਮੇਰੀ ਬਾਦਸ਼ਾਹੀ। ਕਹਿੰਦੀ ਨਹੀਂ, ਜਾਨਵਰ ਵੀ ਉਹ ਕਹਿੰਦੀ ਜਿਹੜਾ ਸਾਰਿਆਂ ਜਾਨਵਰਾਂ ਨਾਲ ਸਿਆਣਾ, ਉਹਨੂੰ ਸਭ ਪਤਾ ਵੀ ਇੱਥੇ ਕਰਨੀ ਹੈ ਬੈਠੇ ਤੇ ਨਹੀਂ ਕਰਨੀ। ਕਹਿੰਦੇ ਫੇਰ? ਕਹਿੰਦੀ ਮੈਂ ਤਾਂ ਮਰ ਜਾਣਾ ਇਦੋਂ, ਮੇਰਾ ਮੈਂ ਰਾਣੀ ਕਾਹਦੀ ਸੁਆ, ਮੇਰੇ ਸਿਰ ਦੇ ਉੱਤੇ ਕਾਂ ਵੀ ਬੈਠ। ਰਾਜਾ ਵੀ ਸੋਚੀ ਜਾਂਦਾ, ਹੋਰ ਦਾਸੀਆਂ ਸੋਚੀ ਜਾਂਦੀਆਂ, ਹੱਠ ਧਾਰ ਲਿਆ ਕਿ ਮੈਂ ਤਾਂ ਮਰ ਜਾਣਾ। ਰਾਜਾ ਕਹਿੰਦਾ ਤੂੰ ਚਿੰਤਾ ਨਾ ਕਰ, ਚੱਲ ਮੈਂ ਸਵੇਰੇ ਕਰਦਾ ਇੰਤਜ਼ਾਮ ਫੜਨਾ ਕਾਵਾਂ ਨੂੰ। ਅਗਲੇ ਦਿਨ ਜਿਉਂ ਨੌਕਰਾਂ ਨੂੰ ਸਤਸੰਗ ਦੀ ਬਿਪਤਾ ਪਾਈ, ਜਾਲੀਆਂ ਨਾਲ ਕਾਂ ਫੜੋ। ਕਾਂ ਹੁਣ ਫੜਿਆ ਜਾਂਦਾ? ਕਾਂ ਤਾਂ ਬੜੇ ਫੜਨੇ ਔਖੇ ਨੇ, ਕੁਝ ਫੜੇ ਸਤਸੰਗ ਜੀ 100-200 ਬੜੇ ਮੁਸ਼ਕਲ ਨਾਲ ਫੜ ਕੇ ਅੰਦਰ ਡੱਕਤੇ। ਅਗਲੇ ਦਿਨ ਕਹਿੰਦੇ ਕਚਹਿਰੀ ਸੱਦ ਲਏ, ਜਦ ਕਾਂ ਸਾਹਮਣੇ ਗਏ ਉਂਗੀ ਜਾਣ, ਮਾੜੀ ਅੱਖ ਮੀਚਣ ਦੇ ਡਿੱਗ ਪੈਣ, ਫੇਰ ਉਠਕਾਣ। ਰਾਜਾ ਕਹਿੰਦਾ ਓਏ ਤੁਸੀਂ ਮੁਰਜਮ ਹੋ, ਸ਼ੈਤਾਨ ਹੋ ਬੜੇ ਭਾਰੀ, ਬੜੀ ਗਲਤੀ ਕੀਤੀ ਆ ਤੁਹਾਡੇ ਜੋ ਕਿਹੜਾ ਸੀ ਦੱਸੋ, ਤੁਸੀਂ ਤੁਹਾਨੂੰ ਪਤਾ ਵੀ ਕਿਹਨੇ ਬਿੱਟ ਕੀਤੀ ਆ, ਉਂਗਦੇ ਕਿਉਂ? ਕਹਿੰਦੇ ਰਾਜਾ ਤੇਰੀ ਕਿਰਪਾ ਨਾਲ ਰਾਤ ਇਕੱਠੇ ਹੋਏ ਸੀ ਅਸੀਂ, ਨਹੀਂ ਤਾਂ ਅਸੀਂ ਆਪੋ ਆਪਣੀਆਂ ਟਾਹਣੀਆਂ ਤੇ ਸੌਂ ਜਾਂਦੇ ਹਾਂ, ਰਾਤ ਅਸੀਂ ਸੁੱਤੇ ਨਹੀਂ ਗੱਲਾਂ ਹੀ ਕਰਦੇ ਰਹੇ ਆਪਸ ਵਿੱਚ ਹੀ। ਕਹਿੰਦੇ ਕੀ ਵਿਚਾਰਾਂ ਕੀਤੀਆਂ? ਕਹਿੰਦੇ ਅਸੀਂ ਵਿਚਾਰਾਂ ਇਹ ਕੀਤੀਆਂ ਵੀ ਸੰਸਾਰ ਤੇ ਮਾਈਆਂ ਜ਼ਿਆਦੇ ਹੈ ਕਿ ਆਦਮੀ ਜ਼ਿਆਦੇ ਹੈ? ਕਹਿੰਦੇ ਤੁਸੀਂ ਵੋਟਾਂ ਪਾ ਲਏ, ਤੁਸੀਂ ਤੁਹਾਨੂੰ ਪਤਾ ਹੈ? ਕਹਿੰਦੇ ਹਾਂਜੀ, ਅਸੀਂ ਆਕਾਸ਼ ਚੁੱਟਦੇ ਰਹਿੰਦੇ ਹਾਂ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਮਾਈਆਂ ਜ਼ਿਆਦੇ ਫਿਰਦੀਆਂ ਕਿ ਆਦਮੀ। ਕਹਿੰਦੇ ਕੀ ਤੁਸੀਂ ਨਿਆਂ ਕੀਤਾ? ਕਹਿੰਦੇ ਅਸੀਂ ਜੀ ਇਸਤਰੀਆਂ ਜ਼ਿਆਦੇ ਮੰਨੀਆਂ, ਵੀ ਇਸਤਰੀਆਂ ਜ਼ਿਆਦੇ ਨੇ, ਆਦਮੀ ਘੱਟ ਨੇ। ਕਹਿੰਦੇ ਪਰਮੇਸ਼ਰ ਨੇ ਇੱਕੋ ਜਿਹੇ ਜੋੜੇ ਬਣਾਏ ਨੇ, ਮੈਂ ਤਾਂ ਨਹੀਂ ਸਮਝਦਾ। ਕਹਿੰਦੇ ਤੁਸੀਂ ਕਿਸ ਹਿਸਾਬ ਗਿਣਤੀ ਕੀਤੀ? ਕਾਂ ਕਹਿੰਦੇ ਅਸੀਂ ਤਾਂ ਇਸ ਹਿਸਾਬ ਨਾਲ ਗਿਣਤੀ ਕੀਤੀ, ਜਿਹੜੇ ਇਸਤਰੀਆਂ ਦੇ ਕਹੇ ਲੱਗਣ ਨਾ ਉਹਨਾਂ ਨੂੰ ਅਸੀਂ ਜਨਾਨੀਆਂ ਚ ਹੀ ਰੱਖਿਆ। ਰਾਜਾ ਸੋਚਣ ਲੱਗ ਗਿਆ, ਕਹਿੰਦਾ ਕਿਉਂ? ਕਹਿੰਦੇ ਦੱਸੋ ਕੋਈ ਜਾਨਵਰ ਉੜਿਆ ਜਾਂਦਾ, ਅਸੀਂ ਬਿੱਠ ਤਾਂ ਕਰਨੀ ਹੈ, ਸਾਨੂੰ ਕੀ ਪਤਾ ਥੱਲੇ ਰਾਣੀ ਬੈਠੀ ਆ ਜਾਂ ਕੀ ਹੈ? ਤੁਸੀਂ ਰਾਣੀ ਦੇ ਕਹੇ ਲੱਗ ਕੇ ਸਾਨੂੰ ਕੈਦ ਕਰ ਲਿਆ, ਸਾਡਾ ਕੀ ਕਸੂਰ ਹੈ? ਰਾਜਾ ਕਹਿੰਦਾ ਛੱਡੋ ਛੱਡੋ, ਕਰ ਦਿਓ ਰਿਹਾ ਸਾਰਿਆਂ ਨੂੰ। ਸਾਰੇ ਰਿਹਾ ਕਰਤੇ, ਸਤਸੰਗ ਜੀ ਰਾਣੀ ਨੂੰ ਵੀ ਪਤਾ ਲੱਗ ਗਿਆ, ਰਾਣੀ ਤਾਂ ਉਦੋਂ ਵੀ ਗੁੱਸਾ ਕਰਕੇ ਬਹਿ ਗਈ ਵੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ, ਕਹਿੰਦਾ ਮੈਂ ਤਾਂ ਮਰ ਜਾਣਾ ਹੈ। ਰਾਜਾ ਬੁਰਾ ਫਸਿਆ, ਸੋਚਦਾ ਜੇ ਨਹੀਂ ਸਜ਼ਾ ਦਿੰਦਾ ਰਾਣੀ ਮਰਦੀ ਹੈ, ਜੇ ਸਜ਼ਾ ਦੇਵਾਂ ਤਾਂ ਦੇਵਾਂ ਕਿਹਨੂੰ? ਕਹਿੰਦੇ ਫੇਰ ਫੜੋ ਕਾਵਾਂ ਨੂੰ। ਫੇਰ ਫੜ ਲਏ, ਉਸੇ ਤਰ੍ਹਾਂ ਸਤਸੰਗਤ ਜੀ ਉਂਘੀ ਜਾਣ। ਰਾਜਾ ਕਹਿੰਦਾ ਅੱਜ ਵੀ ਉਂਘਦੇ ਹਾਂ ਤੁਸੀਂ? ਕਹਿੰਦੇ ਜੀ ਰਾਤ ਫੇਰ ਤੁਹਾਡੀ ਕਿਰਪਾ ਹੋਈ, ਅਸੀਂ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ। ਕਹਿੰਦੇ ਕੀ ਵਿਚਾਰਾਂ ਕੀਤੀਆਂ? ਅਸੀਂ ਵਿਚਾਰਾਂ ਕੀਤੀਆਂ ਬਈ ਟੱਟੀ ਵਾਲੀਆਂ ਜਗ੍ਹਾ ਦੇਹਾਂ ਨੂੰ ਜ਼ਿਆਦਾ ਲੱਗੀਆਂ ਕਿ ਮੂੰਹ ਜ਼ਿਆਦਾ ਲੱਗੇ ਹੋਏ ਨੇ? ਕਹਿੰਦੇ ਫਿਰ ਤੁਸੀਂ ਕੀ ਕੀਤਾ? ਤਾਂ ਹਰੇਕ ਸਰੀਰ ਦੇ ਇੱਕ ਜੰਗਲ ਜਾਣ ਵਾਲੀ ਜਗ੍ਹਾ, ਇੱਕ ਮੂੰਹ ਖਾਣ ਵਾਲਾ, ਦੋ ਹੀ ਗੋਰਖਾਂ ਹਨ। ਕਹਿੰਦੇ ਨਹੀਂ, ਜੰਗਲ ਕਰਨ ਵਾਲੀਆਂ ਜਗ੍ਹਾ ਬਹੁਤੀਆਂ ਨੇ, ਮੂੰਹ ਤਾਂ ਕਿਸੇ ਦਾ ਹੀ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਜਿਹੜੇ ਬਚਨ ਕਰਕੇ ਮੁੱਕਰ ਜਾਣ ਉਹਨਾਂ ਦਾ ਮੂੰਹ ਨਹੀਂ ਹੁੰਦਾ, ਉਹ ਤਾਂ ਗੰਦਗੀ ਦੀ ਗਲੀ ਹੋਈ ਹੁੰਦੀ ਹੈ, ਮੂੰਹ ਕਾਹਦਾ ਉਹ? ਜਦਾਂ ਰਾਜਾ ਥੁੱਕਣ ਲੱਗ ਗਿਆ, ਕਹਿੰਦੇ ਰਾਜਨ ਜਦ ਤੂੰ ਸਾਨੂੰ ਰਿਹਾ ਕਰ ਹੀ ਦਿੱਤਾ, ਬਚਨ ਕਰ ਲਏ, ਦੁਬਾਰਾ ਫੜਨ ਦਾ ਕੀ ਮਤਲਬ? ਰਾਜਾ ਜਦੇ ਥੁੱਕਣ ਕਰ, ਕਹਿੰਦਾ ਚਾਹੇ ਰਾਜੀ ਮਰੇ ਚਾਹੇ ਨਾ ਮਰੇ, ਜਿਉਂਦੀ ਰਹੇ, ਮੈਂ ਨਹੀਂ ਇਹਨਾਂ ਨੂੰ ਜਦੇ ਰਿਹਾ ਕਰਕੇ ਰੱਖ ਦਿੱਤੇ। ਇਉਂ ਸਤ ਸੰਗਤ ਜੀ ਆਪ ਜੀ ਇੱਥੇ ਫਰਮਾਉਂਦੇ ਆ, ਪੜੋ
ਤ੍ਰਿਪਤਾ ਬਿਸਟਾ ਖਾਏ ਮੁੱਖ ਗੋਹੈ,
ਸਾਰੀ ਪੰਕਤੀ ਪੜੋ।
ਕਗੂਆ ਕਾਲ ਕੋ ਅੰਮ੍ਰਿਤ ਰਸ ਪਾਈਐ,
ਜਿਵੇਂ ਸਤ ਸੰਗਤ ਜੀ ਜਿਹੜੇ ਮਨਮਤੀ ਲੋਕ ਨੇ, ਕਾਂ ਵਰਗੀ ਉਹਨਾਂ ਦੀ ਜ਼ਿੰਦਗੀ ਹੈ, ਜੇ ਉਹਨਾਂ ਨੂੰ ਸੋਹਣੇ ਸੋਹਣੇ ਭੋਜਨ ਦੇਈਏ, ਉਹ ਸਤਸੰਗ ਜੀ ਉਹ ਪਸੰਦ ਨਹੀਂ ਕਰਦੇ। ਉਹ ਜਿਹੜੇ ਬਿਸ਼ਟਾ ਖਾਣ ਵਾਲੇ ਹੀ ਹਨ, ਦੇਖ ਲਓ ਕਾਂ ਬਿਸ਼ਟਾ ਖਾਂਦਾ ਇੰਨਾ ਫਿਰ ਵੀ ਉਹ ਸਿਆਣਾ ਹੈ। ਸੋ ਜੇ ਕਹੀਏ ਵੀ ਜਿਹੜਾ ਭੋਲਾ ਭਾਲਾ ਬੰਦਾ ਉਹਨੂੰ ਅਕਲ ਨਹੀਂ ਹੈ, ਸਿਆਣੇ ਵੀ ਦੁਰਮਤੀਏ ਹੈਗੇ। ਕਾਂ ਸਾਰੇ ਜਾਨਵਰਾਂ ਨਾਲ ਸਿਆਣਾ ਪਰ ਖਾਂਦਾ ਗੰਦਾ ਹੈ। ਇਸੇ ਤਰ੍ਹਾਂ ਕਈ ਪੜ੍ਹੇ ਲਿਖੇ ਹੋਣਗੇ ਸਭ ਕੁਛ, ਕਹਿੰਦੇ ਮੈਂ ਸਭ ਕੁਝ ਜਾਣਦਾ, ਸੰਗਤ ਵਿੱਚ ਆਉਂਦਾ ਹੀ ਕੁੱਖ ਨਹੀਂ, ਜੋ ਕੁਛ ਮੈਨੂੰ ਗਿਆਨ ਆ। ਐ ਕਹਿਣ ਵਾਲੇ ਉਹ ਵੀ ਕਾਮ ਵਾਂਗੂ ਗੰਦਗੀ ਹੋਈ ਖਾਂਦੇ ਹਨ।
ਅੰਮ੍ਰਿਤ ਸਰ ਸਤਿਗੁਰ ਸਤਵਾਦੀ,
ਆਪ ਗੁਰੂ ਰਾਮਦਾਸ ਜੀ ਕਹਿੰਦੇ ਪ੍ਰੇਮੀਓ ਅੰਮ੍ਰਿਤ ਸਰ ਸਤਿਗੁਰ ਸਤਵਾਦੀ। ਕੱਲ ਆਪਾਂ ਵਿਚਾਰ ਕੀਤੀ ਸਤਵਾਦੀ ਕਿਉਂ ਨੇ, ਸੱਚ ਦਾ ਬਾਦ ਕਥਨ ਕਰਨ ਵਾਲੇ ਸਤ ਪ੍ਰਤੱਗੀ ਗੁਰੂ ਅਮਰਦਾਸ ਜੀ ਜੋ ਪਰਨ ਕਰਦੇ ਆ। ਕੀ ਪਰਨ ਕੀਤਾ? ਮਾਈ ਦਾ ਲੜਕਾ ਮ੍ਰਿਤੂ ਨੂੰ ਪ੍ਰਾਪਤ ਹੋਇਆ, ਤੜਕੇ ਜਿਸ ਵੇਲੇ ਸਤਸੰਗ ਜੀ ਬਰਲਾਪ ਦੀ ਆਵਾਜ਼ ਸੁਣੀ, ਸਿਮਰਨ ਵਿੱਚ ਆਪ ਜੀ ਬੈਠੇ ਸੀ, ਸਹਾਰ ਨਾ ਸਕੇ। ਕਹਿੰਦੇ ਭਾਈ ਬੱਲੂ, ਗੋਇੰਦਵਾਲ ਸਾਹਿਬ ਵਿੱਚ ਅੰਮ੍ਰਿਤ ਵੇਲਾ ਹੈ, ਭਜਨ ਕਰਨ ਦਾ ਹੈ, ਆਹ ਬਰਲਾਪ ਦੀ ਆਵਾਜ਼ ਕਿੱਥੋਂ ਆ ਰਹੀ ਹੈ ਦੁੱਖ ਭਰੀ? ਕਹਿੰਦੇ ਮਹਾਰਾਜ ਤੇਈਏ ਤਾਂ ਆਪਣਾ ਇੱਕ ਮਾਈ ਦਾ ਪੁੱਤਰ ਮ੍ਰਿਤੂ ਨੂੰ ਹੋ ਗਏ ਪ੍ਰਾਪਤ। ਕਹਿੰਦੇ ਜਾਓ ਜਾ ਕੇ ਭਾਣਾ ਮੰਨੇ, ਸਿਮਰਨ ਕਰੇ, ਅਸੀਂ ਬਰਲਾਪ ਦੀ ਆਵਾਜ਼ ਨਾ ਕੱਢੇ। ਅੱਗੇ ਵਾਸਤੇ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਦੇ ਉੱਤੇ ਸਥਿਤ ਹਾਂ, ਕਿਸੇ ਮਾਂ ਬਾਪ ਦੇ ਮੂਹਰੇ ਬੱਚਾ ਨਹੀਂ ਚੜ੍ਹਾਈ ਕਰੇਗਾ। ਤਾਂ ਕਿ ਹੈ ਸਤਸੰਗੀ ਸਤ ਪ੍ਰਤੰਗੀ। ਆਪ ਜੀ ਸਤਪੁਰਖ ਐਵੇਂ ਨਹੀਂ ਕਿਹਾ ਹੈ, ਆਪ ਨੇ ਜੋ ਬਚਨ ਕਰ ਦਿੱਤਾ ਉਹ ਪੂਰਾ ਨਿਭਾ ਦਿੱਤਾ, ਤਾਂ ਸਤਪੁਰਖ ਮਹਾਰਾਜ ਦਾ ਨਾਂ ਹੈ। ਪੜੋ ਇਹੀ ਪੰਕਤੀ,
ਅੰਮ੍ਰਿਤ ਸਰ ਸਤਗੁਰ ਸਤਵਾਦੀ।
ਉਹ ਸਤਵਾਦੀ, ਸਤ ਦਾ ਕਥਨ ਕਰਨ ਵਾਲੇ ਸਤ ਪ੍ਰਤੰਗੀ। ਆਪ ਜੀ ਨੇ 1627 ਬਿਕਰਮੀ ਵਿੱਚ ਗੁਰੂ ਰਾਮਦਾਸ ਜੀ ਨੂੰ ਨਾਲ ਲਿਜਾ ਕੇ ਦੁੱਖ ਭੰਜਣੀ ਬੇਰੀ ਵਾਲੇ ਥੋਂ ਟੱਕ ਲਵਾਇਆ ਅੰਮ੍ਰਿਤਸਰ ਸਾਹਿਬ ਦਾ। ਇਹ ਜਿੰਨੀ ਧਰਤੀ ਸੀ ਤੀਰਥ ਅਲੋਪ ਸੀ। ਇਹ ਸਤਯੁਗ ਦੇ ਸਮੇਂ ਸਤਸੰਗਤ ਜੀ, ਰਾਜਾ ਅਖਵਾਕੂ ਹੋਇਆ ਸੂਰਜਮਾਸੀ ਖਾਨਦਾਨ ਵਿੱਚੋਂ, ਅਯੁੱਧਿਆ ਜਿਸ ਨੇ ਬੰਨੀ, ਰਾਜੇ ਅਖਵਾਕੂ ਨੇ ਇੱਥੇ ਬੜਾ ਭਾਰੀ ਜੰਗ ਕੀਤਾ ਸੀ। ਤ੍ਰੇਤੇ ਦੇ ਅੰਦਰ ਉਦੋਂ ਅਖਵਾਕ ਸਰ ਨਾਉ ਸੀ ਸਤਯੁਗ ਵਿੱਚ, ਤ੍ਰੇਤੇ ਦੇ ਅੰਦਰ ਰਾਮ ਸਰ ਨਾਉ ਹੋਇਆ, ਦੁਆਪਰ ਦੇ ਅੰਦਰ ਸੁਧਾ ਸਰ ਨਾਉ ਹੋਇਆ, ਕਲਯੁਗ ਦੇ ਅੰਦਰ ਭਾਈ ਅੰਮ੍ਰਿਤਸਰ ਨਾਮ ਹੈ। ਇਹ ਜਿਸ ਵੇਲੇ ਭਾਈ ਗੁਰਦਾਸ ਜੀ ਕਾਂਸੀ ਚ ਪਹੁੰਚੇ, ਈਰਖਾ ਦੇ ਨਾਲ ਪੰਡਤਾਂ ਨੇ ਪੁੱਛਿਆ ਸੀ ਕਿ ਸਾਡੀ ਕਾਂਸੀ ਐਡੀ ਵੱਡੀ ਤੀਰਥ, ਪ੍ਰਾਗਰਾਜ ਐਡਾ ਵੱਡਾ ਤੀਰਥ, ਅੰਮ੍ਰਿਤਸਰ ਨਵਾਂ ਹੀ ਕਿਧਰੋਂ ਤੀਰਥ ਕੱਢ ਲਿਆ, ਉਹ ਕਿਵੇਂ ਸਾਰੇ ਤੀਰਥਾਂ ਤੋਂ ਸ਼੍ਰੋਮਣੀ ਹੋ ਸਕਦਾ? ਭਾਈ ਗੁਰਦਾਸ ਜੀ ਨੇ ਸਾਰੇ ਨਿਰਣੇ ਕਰਕੇ ਦਾ ਇਹ ਪੰਡਤ, ਉਹ ਤੀਰਥ ਜੁਗੋ ਜੁਗ ਅਟਲ ਹੈ। ਪਰਮੇਸ਼ਰ ਨੇ ਵੀ ਜਿਸ ਵੇਲੇ ਸਤਸੰਗੀ ਅੰਮ੍ਰਿਤ ਦਾ ਘੜਾ ਅੰਮ੍ਰਿਤ ਵੰਡ ਦਿੱਤਾ, ਮੋਹਣੀ ਅਵਤਾਰ ਧਾਰ ਕੇ ਬਾਦਮੀ ਲਿਖੀ ਸੀ, ਕਹਿੰਦਾ ਹੇ ਭਗਵਾਨ, ਆਹ ਜਿਹੜਾ ਬਾਕੀ ਦਾ ਘੜਾ ਬਚਿਆ ਜੇ ਮੈਨੂੰ ਦੇ ਦਿਓ, ਇਹ ਅੰਮ੍ਰਿਤ ਦੇ ਆਸਰੇ ਮੈਂ ਭੁੱਖ ਤੇ ਤੋਂ ਨਿਰਲੇਪ ਹੋ ਕੇ ਭਗਤੀ ਕਰ ਲਵਾਂ ਤੇਰੀ ਰੱਜ ਕੇ। ਕਹਿੰਦੇ ਚੰਗਾ, ਜਿੱਥੇ ਤੇਰੀ ਭਜਨ ਕਰਨ ਦੀ ਇੱਛਾ ਨਾ, ਤੈਨੂੰ ਥਾਂ ਵੀ ਦੱਸਦੇ ਆ, ਜੇ ਉੱਥੇ ਤਿਲ ਜਿੰਨਾ ਭਜਨ ਕਰੇਗਾ ਮਨ ਜਿੰਨਾ ਫਲ ਮਿਲੇਗਾ, ਥਾਂ ਥਾਂ ਦਾ ਵੀ ਫਰਕ ਹੁੰਦਾ। ਜਿਉਂ ਘੜਾ ਚੁਕਾਇਆ ਸਤਸੰਗ ਇੱਥੇ ਲਾਇਆ ਅੰਮ੍ਰਿਤਸਰ ਸਾਹਿਬ ਵਾਲੇ ਥਾਂ ਤੇ, ਸਾਰੇ ਦੇਵਤੇ ਮਗਰ ਨੱਠੇ ਆਏ, ਕਹਿੰਦੇ ਭਗਵਾਨ ਆਹ ਮਹਾਤਮ ਇੱਥੇ ਸਾਨੂੰ ਅੱਗੇ ਕਿਉਂ ਨਹੀਂ ਦੱਸਿਆ ਵੀ ਇਸ ਸਥਾਨ ਦਾ ਏਡਾ ਵੱਡਾ ਮਹਾਤਮ ਹੈ, ਕਿਰਪਾ ਕਰੋ ਇੱਥੇ ਸਾਨੂੰ ਵੀ ਥਾਂ ਦੇਵੋ। ਜਿੰਨੇ ਸਰੋਵਰ ਦੀਆਂ ਪ੍ਰਕਰਮਾ ਹਨ ਸਤਸੰਗ ਜੀ, ਪ੍ਰਕਰਮਾ ਦੇ ਵਿੱਚ ਧਨਕ ਧਨਕ ਪ੍ਰਮਾਣ ਸਾਰੇ ਦੇਵਤਿਆਂ ਨੇ ਥਾਂ ਲਿਆ, ਤਾਂ ਅੰਮ੍ਰਿਤਸਰ ਸਾਰਿਆਂ ਤੀਰਥਾਂ ਦਾ ਸਤਸੰਗ ਸ਼੍ਰੋਮਣੀ ਤੀਰਥ ਹੈ। ਆਪ ਜੀ ਕਹਿੰਦੇ ਅੰਮ੍ਰਿਤਸਰ ਸਤਗੁਰ ਸਤਵਾਦੀ। ਉਹ ਸਤਗੁਰੂ ਅਮਰਦਾਸ ਜੋ ਸਤਵਾਦੀ, ਸਤ ਦਾ ਕਥਨ ਕਰਨ ਵਾਲੇ, ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਲਿਜਾ ਕੇ ਉੱਥੇ ਟੱਕ ਲਵਾਇਆ। ਕਿਵੇਂ ਕਾਰਨ ਬਣਿਆ? ਜਦੋਂ ਅਕਬਰ ਬਾਦਸ਼ਾਹ ਸਤ ਸੰਗਤ ਜੀ ਦਰਸ਼ਨਾਂ ਨੂੰ ਆਇਆ ਕਿ ਚਿਤੌੜ ਦਾ ਮੇਰਾ ਕਿਲ੍ਹਾ ਹੈ, ਤੁਹਾਡੀ ਕਿਰਪਾ ਨਾਲ ਫਤਿਹ ਹੋਇਆ ਹੈ, ਕਹਿੰਦਾ ਜੀ ਮੈਂ ਭੇਟਾ ਦੇਣੀ ਹੈ। ਮਹਾਰਾਜ ਕਹਿੰਦੇ ਅਸੀਂ ਤਾਂ ਕੋਈ ਲੈਂਦੇ ਨਹੀਂ ਭਾਈ, ਕਿਰਪਾ ਕਰੋ ਮਹਾਰਾਜ, ਲੰਗਰ ਚੱਲਦਾ ਹੈ, ਮੈਂ ਤਾਂ ਕੁਝ ਧਰਤੀ ਭੇਟਾ ਕਰਨੀ ਚਾਹੁੰਦਾ। 84 ਪਿੰਡਾਂ ਦਾ ਪਟਾ ਲਿਖ ਕੇ ਸਤਸੰਗ ਜੀ ਇਹਨੇ ਅਕਬਰ ਨੇ ਭੇਟਾ ਕੀਤਾ, ਬੀਬੀ ਭਾਨੀ ਦੇ ਨਾਂ ਲਵਾ ਦਿੱਤਾ, ਮਹਾਰਾਜ ਨੇ ਆਪ ਨਹੀਂ ਰੱਖਿਆ ਕੋਲੇ, ਆਪ ਪ੍ਰਵਾਨ ਨਹੀਂ ਕੀਤਾ। ਨਾਲ ਹੀ ਇਹ ਕਿਹਾ ਵੀ ਤਾਂ ਪ੍ਰਵਾਨ ਕਰਾਂਗੇ, ਇੱਕ ਤਾਂ ਜੇ ਪਤੀ ਮਰ ਜਾਂਦੇ ਬੀਬੀਆਂ ਨੂੰ ਚੱਕ ਕੇ ਚਿਖਾ ਤੇ ਧੱਕੇ ਨਾਲ ਸਿੜ ਦਿੰਦੇ, ਇਹ ਹਟਾ, ਸਤੀ ਪ੍ਰਥਾ ਜਿਹੜੀ ਇਹ ਠੀਕ ਨਹੀਂ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜੇ ਲੰਨ, ਸਤੀਆ ਸਹੀ ਨਾਨਕਾ ਜੇ ਬਿਰ ਹੈ ਚੋਟ ਮੁਰਾ। ਇੱਕ ਕਾਲ ਪੈ ਗਿਆ ਸਾਰੀ ਧਰਤੀ ਦਾ ਮਾਮਲਾ ਐਤਕੀ ਮਾਫ ਕਰ। ਇੱਕ ਤੂੰ ਰਾਜਪੂਤਾਂ ਦੀਆਂ ਲੜਕੀਆਂ ਲੈਣ ਦੀ ਤੇਰੀ ਖੋਟੀ ਆਦਤ ਹੈ, ਇਹ ਤੂੰ ਆਪਦੀ ਆਦਤ ਨੂੰ ਰੋਕ, ਫੇਰ ਤੇਰੀ ਭੇਟਾ ਲਵਾਂਗੇ। ਇੱਥੇ ਕਦੇ ਕਿਹਾ ਭਾਈ ਤੂੰ ਕੇਸ ਰੱਖ ਲੈ ਭਾਈ ਤਾਂ ਤੇਰੀ ਰਸੀਦ ਕੱਟਾਂਗੇ। ਕਦੇ ਕਿਹਾ ਵੀ ਤੁਸੀਂ ਸਿੱਖੀ ਧਾਰ ਲਓ ਭਾਈ ਫੇਰ ਤੁਹਾਡੀ ਮਾਇਆ ਲਿਖੇ ਲੱਗੂ। ਕਦੇ ਨੀ ਆਪਣੇ ਚ ਇੰਨਾ ਵਿਸ਼ਾਲ ਹਿਰਦਾ, ਲੇਕਿਨ ਗੁਰੂ ਸਾਹਿਬ ਨੇ ਉਹਨਾਂ ਚਿਰ ਸਤਸੰਗਤ ਜੀ ਜਿਹੜੀ ਜਾਇਦਾਦ ਸੀ ਠੋਕਰ ਮਾਰਤੀ, ਨਾ ਭਾਈ ਅਸੀਂ ਨਹੀਂ ਲੈਣੀ। ਲੰਗਰ ਬਥੇਰੇ ਸੰਗਤਾਂ ਧਰਮ ਦੀ ਕਿਰਤ ਕਰਕੇ ਲਿਆਉਂਦੀਆਂ, ਲੰਗਰਾਂ ਦੀ ਕੋਈ ਕਮੀ ਹੈ? ਰਿੱਧ ਸਿੱਧਾ ਗੁਰਸਿੱਖਾਂ ਦੇ ਪੈਰਾਂ ਚ ਰੁਲਦੀਆਂ ਫਿਰਦੀਆਂ, ਗੁਰੂ ਕੀ ਤਾਂ ਗਤੀ ਕੀ ਹੈ? ਬੜੀਆਂ ਭਾਰੀ ਬਰਕਤਾਂ ਨੇ ਇੱਥੇ ਰਾਜੇ ਬਰਸਾਉਂਦੇ, ਜਾਇਦਾਦ ਕੀ ਚੀਜ਼ ਹੈ? ਸਾਰੇ ਬਚਨ ਮੰਨੇ, ਨਾਲ ਹੀ ਬੇਨਤੀ ਕੀਤੀ ਮਹਾਰਾਜ ਤੁਸੀਂ ਉਹ ਕਰੋ, ਇਹ ਜੇ ਹਿੰਦੂ ਨੇ ਪਖੰਡੀ ਨੇ ਇਹਨਾਂ ਦੇ ਤੀਰਥਾਂ ਤੇ ਜਾ ਕੇ ਤੁਸੀਂ ਮਾਰੇ ਇਹਨਾਂ ਨੂੰ ਸਮਰਤ ਬਖਸ਼ੋ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਤੀਰਥ ਉਧਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਤੁਖਾਰੀ ਰਾਗ ਵਿੱਚ ਆਉਂਦਾ, ਤੀਰਥਾਂ ਤੇ ਜਾਣ ਦਾ ਉਧਮ ਸਤਿਗੁਰੂ ਅਮਰਦਾਸ ਜੀ ਨੇ ਕੀਤਾ ਸਾਰੇ ਲੋਕਾਂ ਦੇ ਉਧਾਰ ਵਾਸਤੇ। ਇਹਨਾਂ ਨੇ ਟੈਕਸ ਲਾਏ ਸੀ ਹਿੰਦੂਆਂ ਦੇ ਤੀਰਥਾਂ ਤੇ, ਜਿਹੜਾ ਆਵੇ ਟੈਕਸ ਲਾਓ, ਜੇ ਆਪਾਂ ਨੂੰ ਟੈਕਸ ਲੱਗ ਜਾਏ ਅੰਮ੍ਰਿਤਸਰ 100 ਰੁਪਈਆ ਵੱਧ ਦੇਣਾ ਪਵੇ ਕਿਰਾਏ ਤੋਂ, ਮੇਰਾ ਖਿਆਲ ਯਾਤਰਾ ਕਰਨ ਨੂੰ ਹੀ ਹਟ ਜਾਈਏ, ਆਪੇ ਗੁਰਮਤਿ ਦਾ ਪ੍ਰਚਾਰ ਘਟ ਜਾਏ। ਮਹਾਰਾਜ ਕਹਿੰਦੇ ਭਾਈ ਤੂੰ ਤੀਰਥਾਂ ਦੇ ਟੈਕਸ ਲਾਇਆ ਉਹ ਮਾਫ਼ ਕਰ ਦੇ। ਅਕਬਰ ਨੂੰ ਕਹਿੰਦੇ ਜੀ ਚੰਗਾ, ਜਿਹੜਾ ਤੁਹਾਡੀ ਸਿੱਖੀ ਧਾਰੂਗਾ ਨਾ ਮੰਤਰ ਜਪੂ ਉਹਨੂੰ ਮਾਫ਼। ਸਾਰੀ ਦੁਨੀਆਂ ਨੇ ਮੂਲ ਮੰਤਰ ਚੇਤੇ ਕਰ ਲਿਆ, ਜਿੰਨੇ ਹਰਿਦੁਆਰ ਜਾਣ ਵਾਲੇ ਸੀ, ਜਿੰਨੇ ਪ੍ਰਾਗਰਾਜ ਜਿੱਥੇ ਵੀ ਤੀਰਥੇ ਗੋਲਕਾਂ ਲਈ ਬੈਠੇ ਸੀ ਜਗਾਤੀਏ। ਗੁਰਬਾਣੀ ਚਾਹੁੰਦਾ ਭਾਈ ਹਮ ਕਰੇ ਕਿਹਾ ਕਿਸ ਪਾਸ ਮੰਗੈ, ਸਭ ਭਾਗ ਸਤਿਗੁਰ ਪਿੱਛੇ ਪਈ, ਸਾਰੀ ਸ਼ਹੀਦੀਆਂ ਲਟ ਕੇ ਸਤਿਗੁਰਾਂ ਦੇ ਚਰਨੇ ਤੇ ਪੈ ਗਈ। ਭੰਨ ਬੋਲਕਾ ਸਭ ਉੱਠ ਗਿਆ, ਗੋਲਕਾਂ ਭੰਨ ਕੇ ਉੱਠ ਕੇ ਤੁਰ ਗਏ ਵੀ ਪਾਉਣਾ ਕੀ ਹੈ ਇਹਦੇ ਵਿੱਚ, ਆੜ ਦਮ ਕੱਛ ਪਿਆ ਨਾ ਬੋਲਕ, ਅੱਡੀ ਦਮੜੀ ਵੀ ਗੋਲ ਖਿੱਚਣੀ ਪਈ। ਕਹਿੰਦੇ ਇੱਕ ਦੂਜੇ ਤੋਂ ਸੁਣ ਲਿਆ ਵੀ ਇੱਥੇ ਜਿਹਨੂੰ ਮੂਲ ਮੰਤਰ ਚੇਤੇ ਹੈ ਉਹਨੂੰ ਨਹੀਂ ਵੀ ਦੇਣਾ ਪੈਂਦਾ ਟੈਕਸ, ਦੂਜੇ ਨੂੰ ਕਹਿੰਦੇ ਤੂੰ ਮੈਨੂੰ ਸੁਣਾ ਦਿਓ, ਕਹਿੰਦੇ ਤੂੰ ਮੈਨੂੰ ਸੁਣਾ ਦੇ। ਹਰਿਦੁਆਰ ਜਾਣ ਵਾਲੀਆਂ ਸਤਸੰਗੀ ਬੀਹਰਾਂ ਧਰਤੀ ਜਿਹੜੇ ਲੋਕ ਜਾਂਦੇ ਸੀ ਸਾਰਿਆਂ ਨੇ ਆਹ ਜਿਹੜਾ ਆਪਾਂ ਨੂੰ ਪਤਾ ਨੀ ਵੀ ਮੂਲ ਮੰਤਰ ਕੀ ਆ ਗੁਰਮੰਤਰ, ਸਾਰੇ ਲੋਕਾਂ ਨੇ ਚੇਤੇ ਕਰ ਲਿਆ। ਐਡਾ ਵੱਡਾ ਪ੍ਰਤਾਪ ਹਰਿਦੁਆਰ ਤੇ ਕੁਰੂਕਸ਼ੇਤਰ ਦੇ ਵਿੱਚ ਆਪਦੇ ਜਾਣ ਨਾਲ ਛਾ ਗਿਆ। 1631 ਬਿਕਰਮੀ ਵਿੱਚ ਆਪ ਜੀ ਸਤਸੰਗੀ ਪਧਾਰੇ, ਸੂਰਜ ਗ੍ਰਹਿਣ ਦਾ ਵੇਲਾ ਸੀ। ਸੋ ਉਹ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਅੰਮ੍ਰਿਤਸਰ ਸਤਗੁਰ ਸਤਵਾਦੀ। ਸਤਗੁਰ ਅਮਰਦਾਸ ਸਾਹਿਬ ਜੀ ਸਤ ਦਾ ਕਥਨ ਕਰਨ ਵਾਲੇ, ਜਿਨ੍ਹਾਂ ਨੇ ਸਾਨੂੰ ਨਾਲ ਲਿਜਾ ਕੇ ਅੰਮ੍ਰਿਤਸਰ ਦੀ ਨੀਂਹ ਰੱਖੀ।
ਜਿਤ ਨਾਤਕ ਵਾਹਨ ਸੋ ਹੈ,
ਜਿਹੜੀ ਪਾਵਨ ਭੂਮੀ ਤੇ ਜਿੱਥੇ ਸਰੋਵਰ ਦੀ ਨਿਉਂ ਰੱਖ ਦਿੱਤੀ, ਜੇ ਕਾਂ ਵੀ ਬਿਸ਼ਟਾ ਖਾਣ ਵਾਲੇ ਨਹਾ ਲਏ, ਬਗਲਿਆਂ ਦੀ ਪਦਵੀ ਨੂੰ ਟੱਪ ਕੇ ਉਹ ਹੰਸ ਬਣ ਗਏ। ਹੋ ਸਕਦਾ ਪਹਿਲਾਂ ਕਾਂ ਤੋਂ ਹੰਸ ਬਗਲਾ ਤਾਂ ਬਣੇ, ਪਰ ਬਗਲਾ ਵੀ ਨਹੀਂ, ਉਦੋਂ ਵੀ ਉਤਲੀ ਪਦਵੀ ਦੇ ਦਿੱਤੀ ਹੰਸ। ਹੰਸ ਸਤ ਸੰਗਤ ਜੀ ਸਭ ਤੋਂ ਉੱਤਮ ਹੈ, ਜਿਵੇਂ ਹੰਸ ਦੀ ਪਦਵੀ ਹੈ, ਐ ਗੁਰੂ ਘਰ ਵਿੱਚ ਸਤ ਸ੍ਰੀ ਬ੍ਰਹਮ ਗਿਆਨੀ ਦੀ ਪਦਵੀ ਹੈ। ਜਿਤ ਨਾਤੇ ਕਊਆ ਹੰਸ ਹੋ ਹੈ, ਜਿੱਥੇ ਸਤਸੰਗੀ ਕੋਹੜੀ ਵੀ ਜਿਹੜੇ ਕਦੇ ਕੋਈ ਜਾਣਦੇ ਨਹੀਂ ਸੀ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ ਕੇ ਰੱਖ ਦਿੱਤਾ ਮਹਾਰਾਜ ਜੀ ਨੇ। ਉਹ ਭਾਈ ਅੰਮ੍ਰਿਤਸਰ ਹੈ, ਨਾਲ ਹੀ ਅੰਮ੍ਰਿਤ ਦਾ ਸਰੋਵਰ ਸੰਗਤ ਭਾਈ ਅੰਮ੍ਰਿਤ ਦਾ ਸਰੋਵਰ ਹੈ। ਜਦੋਂ ਦੇ ਬੈਠੇ ਹਾਂ ਆਪਾਂ ਗੁਰਬਾਣੀ ਤੋਂ ਬਾਹਰ ਕੋਈ ਬਾਤ ਕੀਤੀ ਹੈ? ਗੁਰੂ ਕੇ ਜਸ ਤੋਂ ਬਾਹਰ ਕਿਸੇ ਦੇਵੀ ਦੇਵਤੇ ਨੂੰ ਧਿਆਇਆ? ਉਹ ਪਰਮੇਸ਼ਰ ਦੇ ਨਾਮ ਦੀ ਉਪਮਾ ਹੋ ਰਹੀ ਹੈ। ਗੁਰਬਾਣੀ ਚ ਕੋਈ ਵਾਧੂ ਘਾਟੂ ਬਚਨ ਆਏ ਨੇ ਕਿ ਵੀ ਨਹੀਂ ਆਏ? ਸੋ ਇਹ ਜਿਹੜਾ ਸਤਸੰਗੀ ਸਰੋਵਰ ਸੰਗਤ ਹੈ, ਇਹ ਸਰੋਵਰ ਹੈ ਨਾਮ ਦੇ ਨਾਲ ਭਰਪੂਰ ਹੈ। ਗੁਰੂ ਗ੍ਰੰਥ ਸਾਹਿਬ ਸਰੋਵਰ ਹੈ ਸ਼ਬਦਾਂ ਦੇ ਨਾਲ ਭਰਪੂਰ ਹੈ। ਜਿਤ ਨਾਤਾ ਕਊਆ ਖੰਸ ਹੋ ਹੈ, ਜਿੱਥੇ ਭਾਈ ਆਪਾਂ ਕਾਮਾਂ ਵਰਗੇ ਸਾਡੇ ਜੀਵਨ ਨੇ ਕਾਲੇ ਹੋਏ ਪਏ ਆ ਵਿਸ਼ਿਆਂ ਦੇ ਨਾਲ, ਪਰਾਈ ਨਿੰਦਿਆ ਰੂਪੀ ਜਿਹੀ ਜੀ ਗੰਦਗੀ, ਜਿਹੀ ਜੀ ਪਰਾਈ ਨਿੰਦਿਆ ਇੱਕ ਬਰਾਬਰ ਹੈ। ਇਹੋ ਜਿਹੇ ਸਾਡੇ ਜੀਵਨ ਨੇ, ਇੱਥੇ ਬੈਠ ਕੇ ਅਸੀਂ ਗੁਰੂ ਕੀ ਸਿੱਖੀ ਧਾਰ ਕੇ ਹੰਸ ਬਣ ਜਾਣਾ ਹੈ, ਆਪ ਕਹਿੰਦੇ ਹਨ ਐਸੀ ਸੰਗਤ ਦੀ ਮਹਿਮਾ
ਨਾਨਕ ਧਨ ਧਨ ਵੱਡੇ ਵਡਭਾਗੀ
ਸ਼ਬਦ ਦੀ ਸਮਾਪਤੀ ਤੇ ਕਹਿੰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਉਹ ਧਨ ਹਨ ਭਾਈ ਧਨ ਹਨ ਉਹਨਾਂ ਦੇ ਮਾਤਾ ਪਿਤਾ ਧਨ ਉਹਨਾਂ ਦਾ ਜੀਵਨ ਹੈ ਉਹ ਵੱਡੇ ਭਾਗਾਂ ਵਾਲੇ ਹਨ
ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ
ਜਿਨ੍ਹਾਂ ਦੇ ਹਿਰਦੇ ਚ ਭਾਈ ਗੁਰਮਤ ਹੈ ਗੁਰੂ ਕੀ ਮਤ ਆ ਗਈ ਹੈ ਆਪਣੀ ਮਤ ਤਿਆਗਣੀ ਬਹੁਤ ਔਖੀ ਹੈ ਮਨ ਕੀ ਮਤ ਤਿਆਗੋ ਹਰਜਨ ਇਹ ਬਾਤ ਕਠਿਨੀ ਇਹ ਬਾਤ ਬਹੁਤ ਕਠਿਨ ਹੈ ਆਪਣੇ ਮਨ ਦੀ ਮਤ ਛੱਡਾਂਗੇ ਤਾਂ ਭਾਈ ਗੁਰੂ ਕੀ ਮਤ ਆਊਗੀ ਹੁਣ ਸੋਚਣਾ ਚਾਹੀਦਾ ਵੀ ਮੇਰੀ ਮਾਂ ਮੇਰੇ ਮਨ ਕਿਵੇਂ ਚਾਹੁੰਦਾ ਹੈ ਔਰ ਗੁਰੂ ਕਿਵੇਂ ਚਾਹੁੰਦਾ ਹੈ ਜਿਉਂ ਜਿਉਂ ਆਪਾਂ ਸੋਚਾਂਗੇ ਸੰਗਤ ਦੇ ਆਸਰੇ ਜੋ ਆਸਰਾ ਹੀ ਸੰਗਤ ਦਾ ਲੈ ਲਿਆ ਫਿਰ ਭਾਈ ਆਪੇ ਹੀ ਉਹ ਗੁਰਮਤ ਸਹਿਜੇ ਸਹਿਜੇ ਆ ਜਾਵੇ ਜੀ ਫਿਰ ਗੁਰਮਤ
ਗੁਰਮਤ ਨਾਮ ਹਿਰਦੈ ਮਲ ਧੋਹੈ
ਉਹ ਜਿਹੜੇ ਧਨ ਨੇ ਵੱਡੇ ਭਾਗਾਂ ਵਾਲੇ ਗੁਰਸਿੱਖ ਜਿਹੜੇ ਗੁਰੂ ਕੀ ਸੰਗਤ ਚ ਆ ਕੇ ਗੁਰਮਤ ਨੂੰ ਧਾਰ ਕੇ ਕੀ ਕਰਦੇ ਹਿਰਦੇ ਮਲ ਧੋਹੈ ਹਿਰਦੇ ਚ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ ਉਹਨੂੰ ਧੋ ਲੈਂਦੇ ਹਨ ਉਹ ਭਾਈ ਧਨ ਹਨ ਉਹਨਾਂ ਦਾ ਜੀਵਨ ਇਹ ਜੇ ਗੁਰਮੁਖ ਜੇ ਪੰਥ ਦੇ ਅੰਦਰ ਹੋਣ ਫਿਰ ਭਾਈ ਪੰਥ ਦੀਆਂ ਚੜ੍ਹਦੀਆਂ ਕਲਾਂ ਹੋਣਗੀਆਂ ਫਿਰ ਇਹ ਗੁਣ ਧਾਰਾਂਗੇ ਹੋਏ ਇਕੱਤਰ ਮੇਰੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰਨਾਮੇ ਕੇ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਬਚਾਏ ਫਿਰ ਭਾਈ ਗੁਰਸਿੱਖੋ ਆਪਾਂ ਸਾਰੀ ਸੰਗਤ ਚੜ੍ਹਦੀ ਕਲਾ ਚ ਰਹੇਗੀ ਜੇ ਜਿਨ੍ਹਾਂ ਨੇ ਗੁਰਬਾਣੀ ਦੇ ਆਧਾਰ ਦੇ ਉੱਤੇ ਆਪਣੇ ਜੀਵਨ ਨੂੰ ਸਤਸੰਗ ਦੀ ਢਾਲ ਲਿਆ ਹੈ ਉੱਥੇ ਬਰਕਤਾਂ ਹੀ ਬਰਕਤਾਂ ਹਨ ਭੁੱਲਾਂ ਚੁੱਕਾਂ ਸਤਸੰਗ ਦੀ ਮਾਫ਼ ਕਰਨੀ ਆ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਲੱਖ ਲੱਖ ਵਾਰੀ ਸਤਸੰਗ ਜੀ ਧੰਨਵਾਦ ਕਰੀਏ ਹੇ ਮਹਾਰਾਜ ਜੇ ਆਹ ਵਰਤਮਾਨੀ ਬਾਣੀ ਤੁਸੀਂ ਨਾ ਬਖਸ਼ਦੇ ਅਸੀਂ ਕਿਵੇਂ ਕਿਹਦਾ ਰਸ ਮਾਣਦੇ ਕੋਈ ਸਾਖੀਆਂ ਚ ਰਸ ਨਹੀਂ ਇੱਧਰ ਉੱਧਰ ਕੋਈ ਗੱਲਾਂ ਬਾਤਾਂ ਕਰ ਲਓ ਗਾਣਿਆਂ ਦੇ ਕੋਈ ਰਸ ਨਹੀਂ ਆਹ ਬਾਣੀ ਨਾ ਆਉਂਦੀ ਮਾਤ ਲੋਕ ਦੇ ਅੰਦਰ ਸੱਚਖੰਡ ਵਿੱਚੋਂ ਅੱਜ ਆਪਣਾ ਆਸਰਾ ਨਹੀਂ ਕੋਈ ਨਹੀਂ ਸਤਸੰਗਤ ਜੀ ਭਾਈ ਦੁਨੀਆਂ ਦਾ ਬੁਰਾ ਹਾਲ ਹੋ ਰਿਹਾ ਹੈ ਸੱਚੇ ਪਾਤਸ਼ਾਹ ਦਾ ਰੋਮ ਰੋਮ ਕਰਕੇ ਧੰਨਵਾਦ ਕਰੀਏ ਹੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਅਵਤਾਰ ਦਿਵਸ ਸਦਾ ਵਾਸਤੇ ਮਹਾਰਾਜ ਮਨਾਉਂਦੇ ਰਹੀਏ ਔਰ ਆਪ ਦੀ ਗੁਰੂ ਕੀ ਜਿਹੜੀ ਸਿੱਖਿਆ ਹੈ ਤੁਹਾਡੀ ਇਹ ਸਾਡੇ ਹਿਰਦੇ ਚ ਵਸੇ ਜਿਸ ਕਰਕੇ ਕਿਰਤ ਕਿਰਤ ਹੋਈਏ ਭੁੱਲਾਂ ਚੁੱਕਾਂ ਸਤਸੰਗ ਦੀ ਮਾਫ਼ ਕਰਨੀਆਂ ਰਾਗੀ ਸਿੰਘ ਜੀ ਆ ਗਏ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ